ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਨਾਮਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਕੌਡੀ ਬਦਲੈ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹਉ ਮੈਂ ਦੁਖ ਨਾ ਸੰਤਪੈ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਓਲ ਵਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਓਲ ਵਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਰਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੂਹ ਕੂਚਰੈ ਸ਼ਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੂ ਸੁਨੈ ਜੋ ਕਾਲ ਕਿਰਪਾ ਕਰਾਏ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸੁਭਾਇਮਾਨ ਸਾਧ ਸੰਗਤ ਜੀ, ਸਤਿਗੁਰ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਦੀਦਾਰ ਇਸ਼ਨਾਨ ਸੰਗਤਾਂ ਨੂੰ ਬਖਸ਼ਿਸ਼ ਹੋਏ ਹਨ ਔਰ ਆਪ ਨਿਤਨੇਮ ਦੀ ਤਰ੍ਹਾਂ ਜੋ ਸਤਿਗੁਰੂ ਜੀ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਆਪਣੀ ਅਗਮੇ ਬਾਣੀ 'ਚ ਉਪਦੇਸ਼ ਬਖਸ਼ਦੇ ਹਨ ਉਸ ਦੀ ਕਥਾ ਵਿਚਾਰ ਆਪ ਗੁਰਦੁਆਰਾ ਦੀਵਾਨ ਹਰਮੰਜੀ ਸਾਹਿਬ ਵਿਖੇ ਸ਼ਰਵਣ ਕਰਦੇ ਹੋ। ਅੱਜ ਦਾ ਅੰਮ੍ਰਿਤ ਵੇਲੇ ਦਾ ਜੋ ਪਾਵਨ ਮਾਰਗ ਦਾ ਸ੍ਰੀ ਮੁੱਖ ਵਾਕ ਹੈ, ਉਪਦੇਸ਼ ਹੈ, ਸਭ ਕੁਛ ਸਮਾਂ ਜੋ ਸਤਿਗੁਰਾਂ ਨੇ ਸਾਨੂੰ ਸੁਭਾਗਾ ਬਖਸ਼ਿਆ ਹੈ, ਇਹ ਘੜੀਆਂ ਬਖਸ਼ੀਆਂ ਹਨ ਜਿਸ ਨੂੰ ਗੁਰੂ ਚਰਨਾਂ 'ਚ ਟਿਕ ਕੇ ਬੈਠ ਕੇ ਸਫਲ ਬਣਾਉਣਾ ਕਰੀਏ, ਕਿਉਂਕਿ ਜਿੱਥੇ ਅਸੀਂ ਗੁਰੂ ਪਾਤਸ਼ਾਹ ਦੀ ਸਾਰੇ ਗੁਰਸਿੱਖ ਬਾਣੀ ਪੜ੍ਹਦੇ ਹਨ, ਆਪਣੇ ਨਿੱਜੀ ਜੀਵਨ 'ਚ ਅਭਿਆਸ ਕਰਦੇ ਹਨ, ਪਰ ਉੱਥੇ ਗੁਰੂ ਕੀ ਸੰਗਤ 'ਚ ਬੈਠਣ ਦਾ ਬਹੁਤ ਵੱਡਾ ਲਾਹਾ ਹੈ, ਮਹਾਤਮ ਹੈ। ਭਾਵੇਂ ਸੁੱਤੇ ਇਨਸਾਨ ਦਾ ਜੀਵਨ ਉੱਚਾ ਹੈ, ਪਰ ਜਦੋਂ ਉਹ ਸਿੱਖ ਸੰਗਤ 'ਚ ਬੈਠਦਾ ਹੈ, ਗੁਰੂ ਕੀ ਸੰਗਤ 'ਚ ਬੈਠਦਾ ਹੈ, ਉਹਨੂੰ ਆਪਣਾ ਜੀਵਨ ਦੇਖਣ ਦਾ ਸਮਾਂ ਬਣਦਾ ਹੈ। ਫਿਰ ਪਤਾ ਲੱਗਦਾ ਹੈ ਇੱਕ ਦੂ ਇੱਕ ਚੜ੍ਹਨ ਦੀ ਆ, ਕੌਣ ਜਾਣੇ ਮੇਰਾ ਨਾਉ ਜਿਹਾ। ਇੱਕ ਬ੍ਰਿਸ਼ ਨਦੀ ਦੇ ਕਿਨਾਰੇ ਲੱਗਾ ਹੈ, ਉਹਨੂੰ ਉਸ ਨਦੀ ਦੇ ਜਲ ਦੀ ਖੁਰਾਕ ਮਿਲਦੀ ਹੈ, ਹਰਿਆ ਹੈ, ਧਰਤੀ 'ਚੋਂ ਪਾਣੀ ਮਿਲਦਾ ਹੈ, ਪਰ ਉਹਦੇ ਪੱਤਿਆਂ 'ਤੇ ਆਮ ਗਰਦ ਉੱਡ ਉੱਡ ਕੇ ਮਿੱਟੀ ਪੈ ਜਾਂਦੀ ਹੈ। ਉਹ ਨਦੀ ਦਾ ਜਲ ਚੱਲਦਾ, ਉਹਦੇ ਇੱਕ ਪੱਤਿਆਂ ਤੋਂ ਮੈਲ ਨਹੀਂ ਉਤਾਰਦਾ, ਸੂਖਮ ਜਿਵੇਂ ਇਨਸਾਨ 'ਚ ਹਉਂ ਆ ਪੈਂਦੀ ਹੈ। ਹਉਮੈ ਕਈ ਤਰ੍ਹਾਂ ਕਰਕੇ ਵਿੱਦਿਆ ਦੀ, ਹਉਮੈ ਦੀ, ਪਦਵੀ ਦੀ, ਔਰ ਉਹਦੇ ਅੰਦਰ ਆਣ ਵੜਦੀ ਹੈ, ਪਰ ਜਦੋਂ ਆਕਾਸ਼ 'ਚੋਂ ਮਾਲਕ ਬਾਰਿਸ਼ ਕਰਦਾ ਫਿਰ ਉਹ ਐਂ ਨਿਖਰ ਜਾਂਦਾ ਹੈ। ਇਹ ਸਤਸੰਗ 'ਤੇ ਇੱਕ ਬਾਰਿਸ਼ ਹੈ, ਬਖਸ਼ਿਸ਼ ਹੈ। ਇੱਥੇ ਬੈਠ ਕੇ ਇਨਸਾਨ ਦਾ ਮਨ ਟਿਕ ਜਾਂਦਾ, ਨੀਵਾਂ ਹੋ ਜਾਂਦਾ ਹੈ, ਇੱਥੋਂ ਗੁਰੂ ਦੀਆਂ ਬਖਸ਼ਿਸ਼ਾਂ ਮਿਲਦੀਆਂ ਹਨ। ਤੋ ਵਡਭਾਗੀ ਹਰ ਸੰਗਤ ਪਾਵੇ, ਭਾਗਹੀਣ ਕੰਮ ਝੂਟਾਂ ਖਾਵੇ, ਬਿਨ ਭਾਗ ਨੂੰ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਪਰਿਜਾ ਜੀਓ। ਕਈ ਵਾਰ ਇਨਸਾਨ ਇਕੱਲਿਆਂ ਬੈਠਾ ਸੋਚਦਾ ਕਿ ਮੇਰੇ ਵਰਗਾ ਕੋਈ ਨਹੀਂ, ਪਰ ਜਦੋਂ ਇਸ ਦਰ 'ਤੇ ਬੈਠ ਜਾਂਦਾ ਹੈ ਫਿਰ ਉਹਦੇ ਅੰਦਰੋਂ ਇਹ ਸਾਰਾ ਆਪਾ ਭਾਵ ਚਲਿਆ ਜਾਂਦਾ ਹੈ, ਕਿਉਂਕਿ ਗੁਰੂ ਦੀ ਆਂਭਾਂ 'ਚ ਆ ਜਾਂਦਾ ਹੈ, ਗੁਰੂ ਉਹਦੇ 'ਤੇ ਰਹਿਮਤ ਵਰਸਾਉਂਦਾ ਹੈ। ਤੋ ਸਾਡੇ ਉੱਤੇ ਅੱਜ ਗੁਰੂ ਦੀ ਮਹਾਨ ਦਇਆ ਹੋਈ ਹੈ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਅੱਜ ਸੂਹੀ ਰਾਗ ਵਿੱਚ ਸਾਨੂੰ ਸ਼ਬਦ ਦੀ ਬਖਸ਼ਿਸ਼ ਕੀਤੀ ਹੈ। ਆਪਾਂ ਅੰਮ੍ਰਿਤਾ ਤੋਂ ਪਹਿਲਾਂ ਉੱਚੀ ਗੁਰੂ ਕੀ ਫਤਿਹ ਬੁਲਾਉਣੀ ਹੈ, ਸਾਰੇ ਪਿਆਰ ਨਾਲ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ, ਅਸ਼ਟਪਦੀਆਂ।
ਇਹ ਰਾਗ ਸੂਹੀ ਹੈ ਤੀਜੇ ਪਾਤਸ਼ਾਹ ਜੀ ਦਾ, ਪਹਿਲੇ ਘਰ ਸੁਰਤਾਲ ਵਿੱਚ ਅੱਠ ਪੌੜੀਆਂ ਦਾ ਉਚਾਰਨ ਕੀਤਾ ਭਾਵ ਸ਼ਬਦ ਹੈ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਔਰ ਗੁਰੂ ਜੀ ਨੇ ਇੱਥੇ ਮੰਗਲ ਉਚਾਰਿਆ ਹੈ ਇੱਕ ਜੋ ਅਦੁੱਤੀ ਪਰਮਾਤਮਾ ਹੈ ਅਦਵੈਤ ਸਰੂਪ ਹੈ ਉਹਦੇ ਜੈਸਾ ਹੋਰ ਕੋਈ ਨਹੀਂ ਹੈ ਇੱਕ ਤਾਂ ਲਾਇਆ ਹੈ ਉਹ ਓਅੰਕਾਰ ਹੁੰਦਾ ਹੈ ਸਾਰਿਆਂ ਦੇ ਦਾ ਪ੍ਰਕਾਸ਼ਕ ਪੈਦਾ ਕਰਨ ਵਾਲਾ ਔਰ ਜਿਹੜਾ ਇਸ ਦਾ ਉਚਾਰਨ ਕਰੇ ਉਹਦੀ ਰੱਖਿਆ ਹੁੰਦੀ ਹੈ ਇਹ ਰਖਵਾਲਾ ਹੈ ਔਰ ਗੁਰੂ ਦੀ ਕਿਰਪਾ ਨਾਲ ਉਸਦੀ ਪ੍ਰਾਪਤੀ ਹੈ ਹੋਰ ਕੋਈ ਢੰਗ ਨਹੀਂ ਹੈ
ਨਾਮੈ ਹੀ ਤੇ ਸਭ ਕਿਛੁ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ
ਔਰ ਗੁਰੂ ਜੀ ਨੇ ਨਾਮ ਔਰ ਨਾਮੇ ਦੀ ਇੱਥੇ ਭੇਦਤਾ ਦਰਸਾਈ ਹੈ ਮਹਾਰਾਜ ਜੀ ਕਹਿੰਦੇ ਨਾਮੈ ਹੀ ਤੇ ਨਾਮੈ ਪ੍ਰਸਿੱਧ ਕਹਿ ਦਿੰਦੇ ਹਾਂ ਆਮ ਕਹਿੰਦੇ ਬੰਦਾ ਬੜਾ ਨਾਮੀ ਹੈ ਪ੍ਰਸਿੱਧ ਹੈ ਪਰ ਸਾਰਿਆਂ ਤੋਂ ਨਾਮੈ ਪ੍ਰਸਿੱਧ ਕੌਣ ਹੈ ਪਰਮਾਤਮਾ ਵਾਹਿਗੁਰੂ ਜੋ ਹੈ ਔਰ ਮਹਾਰਾਜ ਜੀ ਕਹਿੰਦੇ ਕਿ ਉਹ ਜਿਹੜਾ ਪ੍ਰਸਿੱਧ ਵਾਹਿਗੁਰੂ ਹੈ ਉਹਦੇ ਤੋਂ ਹੀ ਸਾਰਾ ਕੁਛ ਪੈਦਾ ਹੋਇਆ ਹੈ ਨਾਮੈ ਹੀ ਤੇ ਸਭ ਕੁਛ ਹੋਇਆ ਤੋ ਨਾਮੈ ਨਾਮ ਨੂੰ ਕਿਹਾ ਹੈ ਅਤੇ ਨਾਮ ਹੀ ਉਹਦਾ ਪ੍ਰਸਿੱਧ ਹੈ ਔਰ ਰੀਵਨਵਾਦ ਜੀ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਹੀ ਸਾਰਾ ਕੁਝ ਉਤਪੰਨ ਹੋਇਆ ਹੈ ਕਿਉਂਕਿ ਆਪ ਜੀ ਨੇ ਆਪ ਦੀ ਬਾਣੀ 'ਚ ਬਖਸ਼ਿਸ਼ ਕੀਤੀ ਹੈ ਕੀਤਾ ਪਸਾਉ ਏਕੋ ਕੁਆਓ ਤਿਸਤੇ ਹੋਏ ਲੱਖ ਦਰੀ ਆਓ ਇਹ ਜਿੰਨਾ ਪਸਾਰਾ ਹੈ ਇਹਨੂੰ ਗਰੀਬ ਨਵਾਬ ਜੀ ਨੇ ਇੱਕ ਬਚਨ ਦੇ ਨਾਲ ਹੀ ਪੈਦਾ ਕਰ ਦਿੱਤਾ ਜਦੋਂ ਉਹ ਕਹਿੰਦੇ ਕਿ ਮੈਂ ਇਹਨੂੰ ਪੈਦਾ ਕਰਾਂ ਪੈਦਾ ਹੋ ਜਾਂਦਾ ਹੈ ਜਬ ਉਹ ਕਰਕ ਕਰਾ ਕਰਤਾਰ ਪ੍ਰਜਾ ਧਰਤਵ ਦੇਹ ਅਪਾਰ ਜਬ ਆ ਕਰਕ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਅਤੇ ਜਦੋਂ ਵੀ ਉਹਨੂੰ ਮੇਟਣਾ ਚਾਹੇ ਤਾਂ ਫਿਰ ਕੋਈ ਜ਼ਿਆਦਾ ਸਮਾਂ ਨਹੀਂ ਉਹ ਲਾਉਂਦਾ ਹੈ ਉਹ ਤਾਂ ਓਪਤ ਪਰਲੋ ਨਿਮਖ ਮਜ਼ਾਰ ਕੋਈ ਬਹੁਤਾ ਦੇਰ ਨਹੀਂ ਲੱਗਦੀ ਪੈਦਾ ਵੀ ਇੱਕ ਨਿਮਖ ਵਿੱਚ ਅੱਖ ਮੀਟਣ ਜਿੰਨੇ 'ਚ ਕਰ ਦਿੰਦਾ ਹੈ ਇਹਦਾ ਜੇ ਉਹ ਲੈ ਕਰਨਾ ਚਾਹੇ ਨਾਸ਼ ਕਰਨਾ ਚਾਹੇ ਤਾਂ ਗੁਰੂ ਪਾਤਸ਼ਾਹ ਕਹਿੰਦੇ ਇੱਕ ਨਿਮਖ ਮਾਤਰ ਵਿੱਚ ਹੀ ਇਹਨੂੰ ਪਰਲੋ ਬਣਾ ਦਿੰਦਾ ਹੈ ਸਮਾਂ ਨਹੀਂ ਲੱਗਣ ਦਿੰਦਾ ਇਸੇ ਤਰ੍ਹਾਂ ਹੀ ਹੋਰ ਵੀ ਬਾਣੀ 'ਚ ਮਹਾਰਾਜ ਜੀ ਕਹਿੰਦੇ ਕਿ ਆਦਿ ਵਿੱਚ ਕੌਣ ਸੀ ਓਅੰਕਾਰ ਆਦਿ ਮੈਂ ਜਾਣਾ ਲੇਖਰ ਮੇਟੇ ਤਾਹੇ ਨਾ ਮਾਨਾ ਭਗਤ ਜੀ ਬਾਣੀ 'ਚ ਕਹਿੰਦੇ ਹਨ ਕਿ ਉਹਦਾ ਜਿਹੜਾ ਸ਼ਬਦ ਪਹਿਲਾਂ ਓਅੰਕਾਰ ਹੈ ਓਅੰਕਾਰ ਉਤਪਾਤੀ ਕੀਆ ਦਿਨ ਸਬਰ ਅਤੇ ਇਹਦੇ ਤੋਂ ਪੈਦਾ ਹੋਏ ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਕੀਆ ਜਨਚਿਤ ਓਅੰਕਾਰ ਵੇਦ ਨਿਰਵੈ ਇਹ ਸਾਰਾ ਕੁਝ ਕਿਸ ਤਰ੍ਹਾਂ ਹੋਇਆ ਉਸ ਵਾਹਿਗੁਰੂ ਦੇ ਨਾਮ ਤੋਂ ਇਹ ਨਾਮੀ ਤੋਂ ਹੀ ਨਾਮ ਤੋਂ ਹੀ ਸਾਰਾ ਕੁਝ ਆਇਆ ਹੈ ਅਤੇ ਜੇ ਵੀ ਉਹ ਸ਼ਬਦ ਨਾ ਪੈਦਾ ਕਰਦਾ ਤਾਂ ਸ਼ਬਦ ਦੇ ਨਾਲ ਹੀ ਸਾਰਾ ਕੁਝ ਲੈ ਕਰ ਦੇਵੇਗਾ ਉਹਨੇ ਇੱਕ ਹੀ ਇਸ਼ਾਰਾ ਕਰਨਾ ਹੈ ਔਰ ਜਿਹੜੇ ਇਨਸਾਨ ਆਉਂਦੇ ਕਿ ਮਾਲਕ ਨਹੀਂ ਹੈ ਰਸੀਆ ਚਾਹੁੰਦੇ ਕਿ ਰੱਬ ਨਹੀਂ ਹੈ ਕਈ ਐਸੀਆਂ ਵਿਚਾਰਾਂ ਆਏ ਹਨ ਕਿ ਰੱਬ ਨਹੀਂ ਹੈ ਇਹ ਬਣਾਇਆ ਵਿਹਲਿਆਂ ਦਾ ਬਣਾਇਆ ਹੈ ਉੱਥੇ ਮਹਾਰਾਜਾ ਹਲਾਰਾ ਮਾਰਿਆ ਔਰ ਲੱਖਾਂ ਕਰੋੜਾਂ ਲੋਕ ਜਿਹੜੇ ਸੀ ਉਹਨੇ ਢੇਰੀ ਕਰ ਦਿੱਤੇ ਉਹਨੂੰ ਪਤਾ ਲੱਗਾ ਵੀ ਕੋਈ ਸ਼ਕਤੀ ਹੈ ਵਰਤ ਦੀ ਜਿਹੜੀ ਮਾਲਕ ਦੀ ਇਹ ਸਾਰੀ ਜਿਹੜੀ ਸ੍ਰਿਸ਼ਟੀ ਚੱਲ ਰਹੀ ਹੈ ਹਵਾ ਚੱਲਦੀ ਆਪਣੇ ਢੰਗ ਨਾਲ ਸੂਰਜ ਚੱਲਦਾ ਹੈ ਚੰਦਰਮਾ ਚੱਲਦਾ ਹੈ ਇੱਕ ਨਿਯਮ 'ਚ ਵੱਜਿਆ ਇਹਨੂੰ ਕੌਣ ਚਲਾ ਰਿਹਾ ਵੀ ਕੋਈ ਚਲਾਉਣ ਵਾਲਾ ਤਾਂ ਹੈ ਨਾ ਦਾਤਾ ਇਹਦੀ ਸਾਰੀ ਰਚਨਾ ਨੂੰ ਇਹਦੇ ਨਿਯਮ ਨੂੰ ਚਲਾਉਣ ਵਾਲਾ ਪਰਮੇਸ਼ੁਰ ਆਪ ਹੈ ਵਾਹਿਗੁਰੂ ਹੈ ਉਹ ਨਾਮੀ ਹੈ ਅਤੇ ਮਹਾਰਾਜ ਜੀ ਕਹਿੰਦੇ ਕਿ ਉਹ ਜਿਹੜਾ ਨਾਮ ਹੈ ਨਾ ਉਹ ਨਾਮੀ ਨੇ ਇਹ ਦੁਨੀਆ ਪੈਦਾ ਕੀਤੀ ਹੈ ਪਰ ਹੁਣ ਉਹਨੂੰ ਜਾਣਿਆ ਕਿਵੇਂ ਜਾਵੇ ਪੈਦਾ ਤਾਂ ਕਰਦਾ ਹੈ, ਸਾਨੂੰ ਵੀ ਇਹ ਚਲਾਉਂਦਾ ਹੈ, ਸਵਾਸ ਉਹ ਦਿੰਦਾ ਹੈ। ਅਤੇ ਇਨਸਾਨ ਕਈ ਵਾਰ ਭੁੱਲ ਜਾਂਦਾ ਕਿ ਨਹੀਂ ਮੈਨੂੰ ਉਹ ਚਲਾ ਨਹੀਂ ਰਿਹਾ। ਸੋ ਅਤੇ ਮਹਾਰਾਜ ਜੀ ਕਹਿੰਦੇ ਇਹ ਬਖਸ਼ਿਸ਼ ਕਿੱਥੋਂ ਮਿਲਦੀ, ਬਿਨ ਸਤਿਗੁਰ ਨਾਮ ਨਾ ਜਾਪੈ। ਕਹਿੰਦੇ ਬਿਨਾਂ ਗੁਰੂ ਤੋਂ ਨਾਮ ਜਾਣਿਆ ਨਹੀਂ ਜਾਂਦਾ ਹੈ। ਜਾਪੈ ਸ਼ਬਦ ਜਪਣ ਦਾ ਵੀ ਹੈ। ਉਹ ਕਹਿੰਦੇ ਗੁਰੂ ਕਿਰਪਾ ਬਿਨਾਂ ਜਪਿਆ ਵੀ ਨਹੀਂ ਜਾਂਦਾ ਹੈ। ਜੇ ਉਹ ਦਇਆ ਕਰੇ ਤਾਂ ਹੀ ਬੰਦਾ ਜਪਦਾ ਹੈ, ਅਤੇ ਜਪਿਆ ਹੀ ਜਾਣਿਆ ਜਾਣਾ ਹੈ, ਉਹਦਾ ਸਿਮਰਨ ਕਰਿਆ ਜਾਣਿਆ ਜਾਣਾ ਹੈ। ਅਤੇ ਗੁਰੂ ਬਿਨਾਂ ਇਹ ਜਾਣਿਆ ਨਹੀਂ ਜਾਂਦਾ ਜਿੰਨਾ ਚਿਰ ਗੁਰੂ ਬਖਸ਼ਿਸ਼ ਨਾ ਕਰੇ। ਜਦੋਂ ਤੱਕ ਗੁਰੂ ਦਇਆ ਨਾ ਕਰੇ ਉਦੋਂ ਤੱਕ ਉਹਦੀ ਸਮਝ ਨਹੀਂ ਆਉਂਦੀ, ਮਨੁੱਖ ਦਾ ਸਾਰਾ ਜੀਵਨ ਲੰਘ ਜਾਂਦਾ ਹੈ, ਇਨਸਾਨ ਭਟਕਦਾ ਰਹਿੰਦਾ ਹੈ। ਅਤੇ ਜਦੋਂ ਗੁਰੂ ਮਿਲ ਜਾਂਦਾ ਹੈ ਉਦੋਂ ਦ੍ਰਿਸ਼ਟੀ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ। ਉਹਦੇ ਡਰ ਤੇ ਕੋ ਆ ਜਾਏ ਉਹਨੂੰ ਉਦੋਂ ਸੋਝ ਆਉਂਦੀ ਕਿ ਮੈਂ ਆਪਣਾ ਜੀਵਨ ਐਵੇਂ ਗਵਾ ਲਿਆ ਹੈ। ਇਸ ਕਰਕੇ ਨਾਮ ਗੁਰੂ ਬਿਨਾਂ ਜਾਣਿਆ ਨਹੀਂ ਜਾਂਦਾ ਹੈ, ਜਪਿਆ ਨਹੀਂ ਜਾਂਦਾ ਹੈ।
ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ।
ਪੁੱਛਿਆ ਮਹਾਰਾਜ ਜੀ ਇਹਦੇ ਚ ਕੋਈ ਸਵਾਦ ਵੀ ਹੈ? ਇਨਸਾਨ ਪੁੱਛਦਾ ਵੀ ਹੁਣ ਜਪਣ ਦੇ ਇਹਦੇ ਚ ਰਸ ਕੀ ਹੈ। ਹੁਣ ਕੋਈ ਬੰਦਾ ਆਖੇ ਵੀ ਆ ਗੁੜ ਪਿਆ ਇਹਦੇ ਚ ਕੀ ਰਸ ਹੈ, ਤੇ ਦਿਖਾਏ ਪਤਾ ਲੱਗੇਗਾ ਨਾ। ਸਾਹਮਣੇ ਮਿੱਠਾ ਅੰਬ ਪਿਆ ਹੈ, ਉਹਦਾ ਸਵਾਦ ਨਹੀਂ ਲਏਗਾ, ਰਸ ਨਹੀਂ ਆਏਗਾ। ਕੇਵਲ ਕਹਿਣ ਨਾਲ ਰਸ ਨਹੀਂ ਹੈ। ਉਹ ਕਹਿੰਦੇ ਕਿ ਗੁਰੂ ਦਾ ਸ਼ਬਦ ਜਿਹੜਾ ਹੈ, ਗੁਰੂ ਮਹਾਰਾਜ ਦਾ ਉਪਦੇਸ਼ ਤਾਂ ਬਹੁਤ ਹੀ ਮਿੱਠਾ ਹੈ, ਮਹਾਰਸ ਮਿੱਠਾ, ਬਹੁਤ ਮਹਾਨ ਰਸ। ਜਿੱਥੇ ਆਮ ਦੁਨੀਆਂ ਦੇ ਰਸ, ਜਿੱਥੇ ਆਮ ਸਗਲ ਰਸ ਫੀਕੀ ਦੇ, ਉਹ ਤਾਂ ਫਿੱਕੇ ਆ, ਘੜੀ ਕੁ ਬਾਅਦ ਰਸ ਫਿੱਕਾ ਪੈ ਜਾਂਦਾ ਹੈ। ਆਮ ਤੌਰ 'ਤੇ ਇਨਸਾਨ ਦੁਨੀਆਂ ਦੇ ਰਸ ਚੱਖਦਾ ਹੈ ਅਤੇ ਉਹ ਬਾਅਦ 'ਚ ਘਬਰਾਉਂਦਾ ਹੈ, ਕਿਉਂਕਿ ਉਹ ਵੇਖਦਾ ਵੀ ਇਹ ਤਾਂ ਰਸ ਐਵੇਂ ਸੀ, ਇਹਨਾਂ ਜੀਵਨ ਨੂੰ ਵੀ ਫਿੱਕਿਆਂ ਬਣਾ ਦਿੱਤਾ ਹੈ। ਔਰ ਮਹਾਰਾਜ ਜੀ ਕਹਿੰਦੇ ਗੁਰੂ ਦਾ ਸ਼ਬਦ ਜਿਹੜਾ ਹੈ ਨਾ, ਉਪਦੇਸ਼ ਹੈ, ਗੁਰੂ ਦਾ ਨਾਮ ਹੈ ਨਾ, ਇਹ ਤਾਂ ਬਹੁਤ ਜ਼ਿਆਦਾ ਮਿੱਠਾ ਹੈ। ਪਰ ਹੁਣ ਇਹ ਬਿਨ ਚਾਖੇ ਸਾਧ ਨਾ ਜਾਪੇ, ਇਹਦਾ ਸਵਾਦ ਚੱਖਿਆਂ ਬਿਨਾਂ ਜਾਣਿਆ ਨਹੀਂ ਜਾਂਦਾ ਹੈ। ਹੁਣ ਕੋਈ ਜਪੇ ਉਹਦੇ ਰਸ ਨੂੰ ਮਾਣੇ ਅਤੇ ਫੇਰ ਹੀ ਹੈ ਨਾ, ਅਤੇ ਮਿੱਠਾ ਮਿੱਠਾ ਆਖਣ ਨਾਲ ਗੱਲ ਮਿਠਾਸ ਨਹੀਂ ਆਉਂਦੀ ਰਸਨਾ 'ਤੇ। ਹੁਣ ਬਾਬਾ ਫਰੀਦ ਜੀ ਦੀ ਇੱਕ ਬਾਣੀ ਹੈ, ਸਲੋਕ ਹੈ, ਉਹਨਾਂ ਦੀ ਮਾਤਾ ਉਹਨਾਂ ਨੂੰ ਸੱਕਰ ਰੱਖ ਕੇ ਰੱਬ ਵੱਲ ਆਉਂਦੀ ਹੈ, ਬੰਦਗੀ ਵੱਲ ਆਉਂਦੀ ਹੈ, ਕਿਉਂਕਿ ਸੱਕਰ ਮਿੱਠੀ ਹੈ। ਅਤੇ ਉਹਨਾਂ ਦੀ ਦਰੀ ਥੱਲੇ ਉਹ ਸੱਕਰ ਰੱਖ ਜਾਂਦੀ ਹੈ। ਕਹਿੰਦੇ ਬੇਟਾ ਬੰਦਗੀ ਕਰਿਆ ਕਰ ਰੱਬ ਦੀ। ਕਹਿੰਦੇ ਰੱਬ ਕੀ ਦਿੰਦਾ ਅੱਜ ਇਨਸਾਨ ਆਉਂਦਾ, ਕਹੀਏ ਗੁਰੂ ਕਰ। ਕਹਿੰਦੇ ਗੁਰੂ ਕੀ ਦਿੰਦਾ ਹੈ, ਤਾਂ ਹੀ ਕਈ ਭਟਕ ਜਾਂਦੇ ਹਨ, ਕਾਲੇ ਪੈ ਜਾਂਦੇ ਹਨ, ਉਹ ਫਿਰ ਮੰਗਤਿਆਂ ਕੋਲ ਚਲੇ ਜਾਂਦੇ ਆ ਵੀ ਉੱਥੇ ਇੱਕ ਬਾਬਾ ਦੱਸਦਾ ਹੈ, ਉਹ ਜੀਵਨ ਦੱਸ ਦਿੰਦਾ ਹੈ, ਉਹ ਸਾਡੀਆਂ ਬੁੱਝ ਲੈਂਦਾ ਹੈ, ਅਤੇ ਇਨਸਾਨ ਭਟਕਿਆ ਰਹਿੰਦਾ ਹੈ। ਉਹਨਾਂ ਨੂੰ ਜਦੋਂ ਉਹਨਾਂ ਨੇ ਉੱਠਣਾ ਅਤੇ ਕਹਿਣਾ ਕਿ ਰੱਬ ਸੱਕਰ ਦਿੰਦਾ, ਸੱਕਰ ਖਾ ਲੈਣੀ, ਹੁਣ ਮਿੱਠੀ ਸੀ ਆਦਤ ਬਣ ਗਈ, ਸੁਭਾਅ ਬਣ ਗਿਆ, ਹੁਣ ਬੰਦਗੀ 'ਚ ਜੁੜ ਗਏ। ਹੁਣ ਮਾਂ ਨੇ ਪ੍ਰੇਰਿਆ, ਧਰੂਵ ਨੂੰ ਮਾਂ ਨੇ ਪ੍ਰੇਰਿਆ, ਰੱਬ ਵੱਲ ਲਾ ਦਿੱਤਾ। ਮਾਂ ਇੱਕ ਨਾਇਕ ਹੈ ਮਨੁੱਖ ਦੀ, ਜੇ ਚਾਹੇ ਤਾਂ ਰੱਬ ਤੱਕ ਖੜ ਸਕਦੀ ਹੈ, ਜੇ ਕਿਰਾਏ ਪਾ ਦੇ ਤਾਂ ਫਾਂਸੀ ਤੱਕ ਲੈ ਜਾਂਦੀ ਹੈ, ਮਾਂ ਦੇ ਹੱਥ 'ਚ ਹੈ। ਤਾਂ ਜਦੋਂ ਇੱਕ ਦਿਨ ਮਾਂ ਅਚਾਨਕ ਖਿਆਲ ਵਿਸਰ ਗਿਆ, ਬਾਬਾ ਫਰੀਦ ਜੀ ਬੰਦਗੀ ਤੋਂ ਉੱਠੇ, ਹੁਣ ਸੱਕਰ ਤਾਂ ਉੱਥੇ ਹੈ ਨਹੀਂ ਸੀ ਉਸ ਦਿਨ, ਉੱਠ ਕੇ ਆਏ, ਮਾਂ ਅੱਗੇ ਕੁੜੀ ਲੈ ਕੇ ਵੀ ਫਰੀਦ ਜੀ ਪੁੱਤਰ ਵਾਲੇ ਸੱਕਰ ਲੈ ਲਿਆ। ਕਹਿੰਦੇ ਮਾਂ ਇਹ ਕੀ ਕਰਨੀ ਹੈ? ਕਹਿੰਦੇ ਰੱਬ ਭੁੱਲ ਗਿਆ, ਹਜੇ ਮੈਨੂੰ ਇੱਥੇ ਫੜਾ ਗਿਆ, ਅੱਜ ਦਰੀ ਥੱਲੇ ਨਹੀਂ ਰੱਖੀ, ਮੈਨੂੰ ਫੜਾ ਗਿਆ। ਉਹ ਕਹਿੰਦੇ ਅੱਜ ਲੋੜ ਨਹੀਂ ਪੈਣੀ ਮਾਤਾ, ਅੱਜ ਮੈਨੂੰ ਉਹ ਰਸ ਆ ਗਿਆ ਹੈ ਰੱਬ ਦੀ ਬੰਦਗੀ ਦਾ, ਹੁਣ ਇਹਦੀ ਲੋੜ ਨਹੀਂ ਪਏਗੀ, ਇਹ ਤੂੰ ਠੀਕ ਹੈ, ਤੂੰ ਮੈਨੂੰ ਇਸ ਬੰਨੇ ਲਾਇਆ, ਤੂੰ ਧੰਤਾ ਯੋਗ ਹੈ। ਤੋ ਉੱਥੇ ਉਹਨਾਂ ਨੇ ਫੀਦਾ ਸੱਕਰ ਖਾਂਡੀਆਂ ਰਾਤ ਗੁੜ ਮਾਖੇ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਉਹ ਕਹਿੰਦੇ ਬੜੀਆਂ ਮਿਠਾਸਵੀਆਂ ਚੀਜ਼ਾਂ ਦੁਨੀਆਂ ਦੀਆਂ ਪਰ ਇਹ ਮਾਲਕ ਦੇ ਨਾਮ ਦੇ ਤੁਲ ਨਹੀਂ। ਹਾਂ ਇਹਨਾਂ ਦੇ ਇਸ ਰਸਤੇ ਤੁਰਨ ਵਾਲੇ ਨੂੰ ਦੋ ਮੁਸ਼ਕਲਾਂ ਸੰਸਾਰ ਵਿੱਚ ਵੇਖਦੀਆਂ ਅੱਖਾਂ 'ਚ ਦੇਖਣ ਨੂੰ ਆਉਂਦੀਆਂ ਪਰ ਉਹ ਰਸ ਨੂੰ ਸੜਦੇ ਨਹੀਂ। ਕੋਈ ਉਹਨਾਂ ਨੂੰ ਆਖੇ ਵੀ ਲੱਖਾਂ ਕਰੋੜਾਂ ਦਾ ਲੈ ਇਹ ਨਾਮ ਸੜਦੇ ਇਹ ਬੰਦਗੀ ਸੜਦੇ, ਉਹ ਕਹਿਣਗੇ ਨਹੀਂ ਇਹਦੇ ਬਦਲੇ ਕੁਛ ਵੀ ਨਹੀਂ ਦਿੱਤਾ ਜਾ ਸਕਦਾ। ਕੰਚਨ ਸੋ ਪਾਈਏ ਨੀ ਤੋਲ ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਸੋਨੇ ਸਾਨੇ ਬੱਤੇ ਨਹੀਂ ਵਿਕਦਾ, ਇਹ ਤਾਂ ਰਸ ਚ ਆ ਗਏ ਹਾਂ, ਇਹ ਹੁਣ ਛੱਡਿਆ ਜਾਣ ਵਾਲਾ ਨਹੀਂ ਹੈ, ਇਹ ਹੁਣ ਵੀ ਹੈ ਤਾਂ ਮਿਠਾਸ ਵਾਲਾ ਹੈ ਪਰ ਇਹ ਬਿਨਾਂ ਧਾਰਨ ਕੀਤੇ ਤੋਂ ਜੀਵਨ ਚ ਵਸਾਏ ਤੋਂ ਬਿਨਾਂ ਸਵਾਰ ਨਹੀਂ ਆਉਂਦਾ ਹੈ। ਉਹ ਜਿਨ੍ਹਾਂ ਨੂੰ ਆ ਗਿਆ ਹੈ ਫਿਰ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਿੱਖੀ ਸੜਦੇ ਹੋ ਸਵਾਰ ਸੜਦੇ ਹੋ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਿੰਘ ਸਾਹਿਬ ਹਰਿਮੰਦਰ ਸਾਹਿਬ ਉਹ ਕਹਿੰਦੇ ਮੈਂ ਤਾਂ ਰਸ ਬੜਾ ਮਾਣਿਆ ਹੈ, ਚਿੱਟਾ ਦਾਰਾ ਹੋ ਗਿਆ ਰਸ ਲੈਂਦੇ ਆ ਤੇ ਆਹ ਰਸ ਤਾਂ ਹੁਣ ਸਮਾਂ ਆਇਆ ਤੇ ਕਹਿੰਦੇ ਸੜ ਗਏ। ਉਹ ਕਹਿੰਦੇ ਜੀ ਕੀ ਰਸ ਹੈ, ਹੁਣ ਰਸ ਆਇਆ ਹੀ ਤਾਂ ਬੰਦ ਬੰਦ ਕਟਵਾਇਆ ਹੈ, ਟੋਕੇ ਵੱਜ ਰਹੇ ਹਨ। ਕਹਿੰਦੇ ਭਾਈ ਸਾਹਿਬ ਜੀ ਜਲਾ ਰਹਿੰਦਾ ਤੁਹਾਨੂੰ ਇਹਦੇ ਚ ਕੀ ਰਸ ਆ ਰਿਹਾ। ਕਹਿੰਦੇ ਦੱਸਣ ਵਾਲਾ ਨਹੀਂ ਹੈ, ਕਹੋ ਵੀ ਗੁੰਗੇ ਗੁਰ ਖਾਇਆ ਪੂਛੇ ਤੇ ਕਿਆ ਕਹੀ ਹੈ, ਕਿਉਂ ਚਾਕ ਗੁੰਗਾ ਮੁਸਕਾਰਾ। ਗੁੰਗਾ ਵੀ ਸਾਰੇ ਤਾਂ ਕਰ ਸਕਦਾ ਦੱਸਿਆ ਜਾਣ ਵਾਲਾ ਨੂੰ। ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਮਹਾਂਪੁਰਸ਼ਾਂ ਨੂੰ ਦੱਸਿਆ ਵੀ ਮਹਾਂਪੁਰਸ਼ੋ ਅਸੀਂ ਸੁਣਿਆ ਤੁਸੀਂ ਬ੍ਰਹਮ ਗਿਆਨੀ ਜੇ, ਕਹਿੰਦੇ ਮੈਂ ਤਾਂ ਕੋਈ ਗਿਆਨੀ ਨਹੀਂ ਹਾਂ ਆਖੀ ਜਾਂਦੇ, ਪਰ ਇੱਕ ਹੁਣ ਦੱਸ ਦਿਓ ਤੁਸੀਂ ਇੰਨੀਆਂ ਕਥਾ ਕੀਤੀਆਂ ਬੰਦਗੀ ਵਿੱਚ ਜੁੜੇ ਇਹਦਾ ਰਸ ਕੀ ਹੈ ਨਾਮ ਦਾ। ਉਹ ਕਹਿੰਦੇ ਤਾਂ ਮੇਰੇ ਵੱਸ ਦੀ ਗੱਲ ਨਹੀਂ ਹੈ। ਉਹ ਕਹਿੰਦੇ ਕੋਈ ਇਸ਼ਾਰਾ ਦੇ ਦਿਓ। ਕਹਿੰਦੇ ਜਦੋਂ ਦਾ ਮੈਂ ਜਪਣ ਲੱਗਾ ਮਿਠਿਆਈ ਮਿੱਠੀ ਕੌੜੀ ਲੱਗਦੀ ਹੈ, ਦੁਨੀਆਂ ਦੇ ਰਸ ਕੌੜੇ ਲੱਗਣ ਲੱਗ ਪਏ, ਪਰ ਮੈਂ ਇਹ ਕਹਿ ਸਕਦਾ ਇਹ ਕੜੱਤਣ ਹੈ। ਔਰ ਜਿੰਨੇ ਇੱਧਰ ਜਾਓਗੇ ਕਹਿਣਗੇ ਰਸ ਤੋਂ ਵਾਂਝੇ ਹੋ ਜਾਓਗੇ। ਉਹ ਕਹਿਣ ਲੱਗੇ ਫਿਰ ਦੱਸੋ ਇਹ ਕੀ ਰਸ ਹੈ। ਭਾਈ ਸਾਹਿਬ ਕਹਿੰਦੇ ਮੇਰੀ ਥਾਂ ਬਹਿ ਜੇ ਮੈਂ ਇੱਥੇ ਹੋਵਾਂ ਫਿਰ ਰਸ ਦਾ ਪਤਾ ਲੱਗਣਾ ਹੈ ਕਿ ਰਸ ਕਿਵੇਂ ਆਉਂਦਾ। ਘਟਾਤੀ ਔਰ ਕਹਿਣ ਲੱਗੇ ਇਹ ਰਸ ਤਾਂ ਬਣੇਗਾ ਜੇ ਇਹਦੇ ਨਾਲ ਜੁੜ ਜਿਆ ਜਾਏ। ਔਰ ਬੰਦ ਬੰਦ ਕੱਟਿਆ ਗਿਆ ਬੰਦਗੀ, ਸੁਖਮਨੀ ਸਾਹਿਬ ਦੀ ਆਵਾਜ਼ ਬੰਦ ਨਹੀਂ ਹੋਈ, ਬਾਣੀ ਦੀ ਆਵਾਜ਼ ਬੰਦ ਨਹੀਂ ਹੋਈ। ਭਾਈ ਮਨੀ ਸਿੰਘ ਜੀ, ਭਾਈ ਭਾਈ ਸਾਹਿਬ, ਭਾਈ ਮਤੀ ਦਾਸ ਜੀ ਆਰਾ ਚੱਲਦਾ ਹੈ ਪਰ ਜਪਜੀ ਸਾਹਿਬ ਦਾ ਪਾਠ ਬੰਦ ਨਹੀਂ ਹੋਇਆ ਕਿਉਂਕਿ ਰਸ ਚਲੇ ਗਏ ਹਨ। ਔਰ ਮਹਾਰਾਜ ਜੀ ਕਹਿੰਦੇ ਬੜਾ ਰਸ ਮਿੱਠਾ ਹੈ, ਇਹ ਬਿਨਾਂ ਧਾਰਨ ਕੀਤੇ ਬਿਨਾਂ ਪਤਾ ਨਹੀਂ ਲੱਗਦਾ ਹੈ।
ਕੌਡੀ ਬਦਲੈ ਜਨਮ ਗਵਾਇਆ, ਚੀਨ ਸਨਾਹੀ ਆਪੈ।
ਗਰੀਬ ਨਵਾਜ ਜੀ ਕਹਿੰਦੇ ਕੁਝ ਐਸੇ ਲੋਕ ਵੀ ਆ ਜਿਹੜੇ ਉਹ ਮਾਰੇ ਜੇ ਮਿੱਠੇ ਲਈ ਤੇ ਏਦਾਂ ਰਸ ਗਵਾ ਲੈਂਦੇ ਹਨ। ਕੌਡੀ ਬਦਲੇ ਮਾਇਆ ਬਦਲੇ, ਕੌਡੀ ਮਾਇਆ ਹੁੰਦੀ ਹਨ ਉਹਨੂੰ ਕੌਡੀਆਂ ਦਾ ਨਾਂ ਦਿੰਦੇ ਹਨ। ਹੀਰੇ ਦਾ ਸਜਨਮ ਗਵਾਇਆ, ਮਹਾਰਾਜ ਕਹਿੰਦੇ ਹੀਰਿਆਂ ਵਰਗਾ ਜਨਮ ਗਵਾ ਦਿੱਤਾ। ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਗਾ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਰਾਤ ਸੌਂ ਕੇ ਸਿਰ ਖਾ ਦਿਨ ਖਾ ਪੀ ਕੇ ਝੋਲੀ ਚੁੱਕੀ ਕਰਕੇ ਗਵਾ ਲਿਆ ਤੇ ਕੀ ਬਣਿਆ। ਕਹਿਣ ਲੱਗੇ ਕਿ ਜਿਹੜਾ ਜੀਵਨ ਸੀ ਕੌਡੀ ਬਦਲਿਆ ਜਨਮ ਗਵਾਇਆ, ਇਹ ਜਨਮ ਸੀ ਹੀਰਿਆਂ ਵਰਗਾ ਪਰ ਇਹਨੂੰ ਕੌਡੀਆਂ ਦੇ ਵੱਟੇ ਸੱਟੇ ਗਵਾ ਲਿਆ ਕਿਉਂਕਿ ਨਾਮ ਜਪਿਆ ਨਹੀਂ। ਚੀਨਸ ਨਾ ਹੀ ਆਪੇ, ਆਪਣੇ ਸਰੂਪ ਨੂੰ ਜਾਣਿਆ ਨਹੀਂ, ਆਪਾਂ ਨਹੀਂ ਜਾਣਿਆ ਵੀ ਮੈਂ ਕੌਣ ਸੀ, ਕਾਹਦੇ ਲਈ ਆਇਆ ਸੀ, ਇਹ ਬਹਿ ਕੇ ਕਦੀ ਵਿਚਾਰਿਆ ਨਹੀਂ, ਕਦੀ ਡੂੰਘੀ ਵਿਚਾਰ 'ਚ ਨਹੀਂ ਕਿਹਾ ਵੀ ਤੂੰ ਕਾਹਦੇ ਲਈ ਆਇਆ ਸੀ, ਵੀ ਕੀ ਕਰ ਰਿਹਾ ਹੈ, ਪੌਡੀਆਂ ਇਕੱਠੀਆਂ ਕਰ ਰਿਹਾ ਹੈ, ਢੇਰ ਇਕੱਠੇ ਕਰ ਰਿਹਾ, ਇਹਦੇ ਲਈ ਦੌੜ ਭੱਜ ਇਨਸਾਨ ਕਰਦਾ। ਹੋਰ ਕਹਿੰਦੇ ਕਿ ਸਿਕੰਦਰ ਦੁਨੀਆਂ ਤੋਂ ਜਦੋਂ ਤੁਰਿਆ ਜਾ ਰਹੇ ਨਦੀ ਦੇ ਕਿਨਾਰੇ ਸਮੁੰਦਰ ਦੇ ਲੱਗਾ, ਉੱਥੇ ਇੱਕ ਸਾਧੂ ਪਿਆ ਸੀ, ਰੱਬ ਦੀ ਬੰਦਗੀ ਹੋਇਆ। ਉਹਨੇ ਪੁੱਛਿਆ, ਨਾਮ ਲਸ਼ਕਰ ਕਿਸ ਦਾ? ਕਹਿੰਦੇ ਬਾਦਸ਼ਾਹ ਦਾ ਹੈ। ਕਹਿੰਦੇ ਬਾਦਸ਼ਾਹ ਨਾਲ ਮੇਰੀ ਗੱਲ ਕਰਾਓ। ਉਹ ਕਹਿੰਦੇ, ਕਿਹੜਾ ਸਾਧੂ? ਬੇਪਰਵਾਹ ਪਿਆ ਮੈਨੂੰ ਆਉਂਦੇ। ਕਹਿੰਦੇ ਉਹ ਲੰਮੇ ਪਏ, ਕਹਿੰਦੇ ਬੁਲਾ ਰਿਹਾ ਹੈ। ਉਹ ਕਹਿੰਦੇ, ਮੇਰੇ ਤੋਂ ਸਾਰਾ ਹਿੰਦੁਸਤਾਨ ਡਰਦਾ, ਇੱਥੇ ਆ ਨਹੀਂ। ਕਹਿੰਦੇ, ਮੈਂ ਉਸ ਰੱਬ ਦਾ ਸਾਧੂ ਹਾਂ, ਆਮ ਇੱਕ ਗੱਲ ਸਮਝਾਵਾਂ। ਉਹਨੂੰ ਪੁੱਛਦੇ ਵੀ ਦੱਸ ਕੀ ਕੀਤਾ ਤੂੰ ਬਾਦਸ਼ਾਹ ਬਣ ਕੇ, ਕੀ ਕਰੇਗਾ ਇੱਥੇ ਕਿੱਧਰਾਂ? ਕਹਿੰਦਾ, ਮੈਂ ਦੁਨੀਆਂ ਨੂੰ ਜਿੱਤਾਂਗਾ। ਕਹਿੰਦੇ, ਫਿਰ ਮੈਂ ਇਹਨਾਂ ਦਾ ਧਨ ਲੁੱਟ ਕੇ ਲੈ ਜਾਵਾਂਗਾ। ਕਹਿੰਦੇ, ਫਿਰ ਮੈਂ ਬੜੇ ਬੜੇ ਮਹੱਲ ਸਾਰ ਦਿਆਂਗਾ। ਕਹਿਣ ਲੱਗੇ, ਫਿਰ ਲੱਖਾਂ ਲੋਕਾਂ ਨੂੰ ਮਾਰਨ ਤੋਂ ਬਾਅਦ ਲੁੱਟ ਕੇ ਕੀ? ਕਹਿੰਦੇ, ਫਿਰ ਰਾਮ ਦੇ ਨਾਲ ਇਸ ਵਧੀਆ ਠੰਡੇ ਸਰਦਖਾਨਿਆਂ 'ਚ ਸੋਵਾਂਗਾ, ਆਨੰਦ ਮਾਣਾਂਗਾ। ਅਤੇ ਕਹਿੰਦੇ, ਆਪ ਮੈਂ ਤਾਂ ਪਿਆ ਇੱਧਰ ਪਹਿਲਾਂ ਹੀ ਆ ਜਾਈ ਨਹੀਂ, ਦੁਨੀਆਂ ਦੇ ਮਾਰਨ ਤੋਂ ਬਾਅਦ ਜੀਵਨ ਖਰਾਬ ਕਰਕੇ ਕਾਹਦਾ ਆਨੰਦ ਆਏਗਾ ਤੈਨੂੰ? ਆ ਇਸ 'ਚ ਰਸ ਜ਼ਿਆਦਾ ਹੈ, ਆ ਇਸ ਬੇਪਰਵਾਹੀ 'ਚ ਰਸ ਹੈ। ਉਹ ਕਹਿੰਦੇ, ਰੱਬ ਦੇ ਬੰਦਗੀ ਉਹਦੇ ਨਾਲ ਜੁੜ ਮਾਲਕ ਨਾਲ, ਜਿੱਥੋਂ ਰਸ ਆ ਰਹੇ ਹਨ, ਜਿੱਥੋਂ ਸੁੱਖ ਆ ਰਹੇ ਹਨ। ਔਰ ਮਹਾਰਾਜ ਜੀ ਕਹਿਣ ਲੱਗੇ, ਕੌਡੀਆਂ ਬੱਲੇ ਜੀਵਨ ਮਨੁੱਖ ਨੇ ਗਵਾ ਲਿਆ ਹੈ, ਰੁੱਖ ਜੀ ਨੇ ਆਪੇ ਦੀ ਪੜਚੋਲ ਨਹੀਂ ਕੀਤੀ ਹੈ।
ਗੁਰਮੁਖ ਹੋਵੇ ਤਾਂ ਇੱਕੋ ਜਾਣੈ, ਹਉ ਮੈਂ ਦੁੱਖ ਨਾ ਸੰਤਾਪੈ।
ਕੋਈ ਐਸਾ ਗੁਰਮੁਖ ਹੋਏ ਜਿਹੜਾ ਗੁਰੂ ਰਾਹੀਂ ਇੱਕ ਨੂੰ ਜਾਣ ਲੈਂਦਾ? ਗੁਰਮੁਖ ਮੁਖੀ ਸਤਿਗੁਰੂ ਜੀ ਵੀ ਹੈ, ਜਾਂ ਗੁਰੂ ਰਾਹੀਂ ਕੋਈ ਗੁਰਮੁਖ ਬਣ ਜਾਏ, ਉਹ ਇੱਕ ਨੂੰ ਜਾਣਦਾ। ਉਹ ਫਿਰ ਹਉਮੇ 'ਚ ਨਹੀਂ ਆਉਂਦਾ, ਈਗੋ 'ਚ ਨਹੀਂ ਆਉਂਦਾ ਹੈ। ਇਨਸਾਨ ਮਰਦਾ ਹੀ ਹਉਮੇ ਨਾਲ ਹੈ। ਜਦੋਂ ਉਹ ਹਉਮੇ ਛੱਡ ਦੇਗਾ, ਫਿਰ ਦੁੱਖ ਸਮਤਾਉਂਦੇ ਨਹੀਂ। ਦੁੱਖ ਉਦੋਂ ਹੀ ਸਤਾਉਂਦੇ ਜਦੋਂ ਪਕੜਾ ਹੈ, ਮਨੁੱਖ ਨੇ ਫੜਿਆ ਪਕੜ ਦੇ ਨਾਲ। ਕੋਈ ਕਹਿੰਦੇ ਕਿ ਦਰਿਆ ਦੇ ਮੰਦਰ ਆਏ, ਦੋ ਤਿੰਨ ਲਾਲਚੀ ਖਲੋਤੇ ਸਨ, ਕੋਈ ਚੀਜ਼ ਉੱਡਦੀ ਜਾ ਰਹੀ ਹੈ, ਬੜੀ ਚਮਕਦੀ ਹੈ। ਤੂੰ ਇੱਕ ਕਹਿੰਦਾ, ਮੈਂ ਫੜਨਾ ਬਹੁਤ ਚਾਹੁੰਦਾ, ਰਹਿਣ ਦੇ ਵਹਿਣ ਬੜਾ ਤੇਜ਼ ਹੈ। ਕਹਿੰਦੇ ਨੇ, ਮੇਰਾ ਆਪ ਚੀਜ਼ ਸੋਹਣੀ ਲੱਗਦੀ। ਉਹਨੇ ਛਾਲ ਮਾਰੀ, ਉਹ ਚੀਜ਼ ਜਿਹੜੀ, ਉਹ ਕਹਿੰਦੇ ਵੀ ਆ ਜਾ ਚੀਜ਼ ਫੜ। ਕਹਿੰਦਾ, ਮੈਂ ਚੀਜ਼ ਨੂੰ ਤਾਂ ਛੱਡਦਾ, ਪਰ ਇਹ ਨਹੀਂ ਹੁਣ ਛੱਡਣ ਦੇ। ਕੋਈ ਰਿਸ ਰੁੜਦਾ ਜਾਂਦਾ ਸੀ ਭਾਲੂ, ਉਹ ਵਿਚਾਰਾ ਆਸਰਾ ਲੱਭਦਾ ਸੀ, ਉਹਨੇ ਉਹਨੂੰ ਜੱਫਾ ਮਾਰ ਲਿਆ। ਉਹਦਾ, ਮੈਂ ਤਾਂ ਛੱਡਦਾ, ਹੁਣ ਇਹ ਨਹੀਂ ਛੱਡਦੀ। ਹੁਣ ਇਨਸਾਨ ਇਹਨੂੰ ਚਮਕਦੀ ਵੇਖ ਕੇ ਆਉਂਦਾ ਤਾਂ ਹੈ, ਪਰ ਐਸੀ ਦਲਦਲ 'ਚ ਫਸ ਜਾਂਦਾ, ਫਿਰ ਪਿੱਛੇ ਆਉਣਾ ਮੁਸ਼ਕਲ ਹੋ ਜਾਂਦਾ। ਔਰ ਮਹਾਰਾਜ ਜੀ ਕਹਿੰਦੇ, ਹਉਮੇ ਹੁਣ ਕਿੱਥੇ ਮਨੁੱਖ ਛੱਡਦਾ? ਵੀ ਮਾੜਾ ਮੋਟੀ ਗੋ ਕਿੱਥੇ ਜੇ ਛੱਡਦਾ? ਇਹਦੇ ਨਾਲ ਮਰਨਾ ਪੈਂਦਾ ਹੈ। ਤਾਂ ਹੀ ਮਾਲਕ ਕਹਿੰਦੇ, ਜੋ ਤੋਂ ਪ੍ਰੇਮ ਖੇਲਣ ਕਚਾਓ, ਸਿਰ ਤਾਂ ਤਲੀ ਗਲੀ ਮੇਰੀ ਆਓ। ਉਹ ਆਉਂਦਾ ਹੈ, ਪਰ ਪੰਜ ਸੱਤ ਸਿਰ ਲੈ ਕੇ ਆਉਂਦਾ ਗੁਰੂ ਕੋ, ਵੀ ਮੈਂ ਕਿਉਂ ਸਿਰ ਲਾ ਕੇ ਆਵਾਂ? ਤੇ ਮੇਰੇ ਬਾਰੇ ਪਤਾ ਲੱਗ ਜੇ ਕੋਈ ਆ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰ ਪੰਜਾਬ, ਉਹਨਾਂ ਨੇ ਭਾਈ ਬੁੱਧੂ ਗੁਰਮੁਖ ਸਨ, ਉਹਨਾਂ ਬਾਰੇ ਸੁਣਿਆ ਵੀ ਉਹਨਾਂ ਦੇ ਬੜਾ ਮਹਾਤਮ ਸੁਣਿਆ, ਜੀਵਨ ਸੁਣਿਆ, ਮਿਲਣ ਗਏ ਤੇ ਕਹਿਣ ਲੱਗੇ ਕਿ ਉਹਨਾਂ ਨੂੰ ਜਾ ਕੇ ਪੁੱਛਣ ਲੱਗ ਪਏ, ਸਾਦਾ ਜਿਹਾ ਜੀਵਨ ਹੈ, ਕਹਿੰਦੇ ਵੀ ਕਿੱਧਰ ਆਏ? ਉਹ ਕਹਿਣ ਲੱਗੇ, ਮੈਂ ਭਾਈ ਬੁੱਧੂ ਸਾਹਿਬ ਨੂੰ ਮਿਲਣਾ। ਕਹਿੰਦੇ, ਬੁੱਧੂ ਤਾਂ ਆਪ ਲੁੱਤਾ ਹੈ ਤੇ ਸਾਹਿਬ ਅੱਗੇ ਅੰਦਰ ਹੈ, ਉੱਥੇ ਚਲੇ ਜਾਓ। ਉਹ ਅੰਦਰੋਂ ਮੱਥਾ ਦਰਸ਼ਨ ਮੇਲਾ ਕਹਿੰਦੇ ਪੁੱਛਦੇ, ਕਹਿੰਦੇ ਕਿਸੇ ਨੇ ਦੱਸਿਆ ਵੀ ਇਹੋ ਜਿਹਨਾਂ ਨੂੰ ਮਿਲਣ ਆਏ ਹੋ? ਕਹਿੰਦੇ, ਸਾਹਿਬ ਤਾਂ ਅੰਦਰ ਹੈ, ਮੈਂ ਤੇ ਮੇਰੇ ਵਰਗੇ ਬੁੱਧੂ ਕਈ ਫਿਰਦੇ ਹਨ। ਔਰ ਮਹਾਰਾਜ ਜੀ ਕਹਿਣ ਲੱਗੇ, ਜੀਵਨ ਉਦੋਂ ਬਖਸ਼ਿਸ਼ ਹੁੰਦੀ ਹੈ ਜਦੋਂ ਹਉਮੈ ਨੂੰ ਮਨੁੱਖ ਮੇਲ ਲੈਂਦਾ ਹੈ, ਉਹਦੇ ਅੰਦਰੋਂ ਹੰਕਾਰ ਚਲਿਆ ਜਾਂਦਾ ਹੈ।
ਬਲਹਾਰੀ ਗੁਰ ਆਪਣੇ ਬਿਟੋ, ਜਿਨ ਸਾਚੇ ਸਿਓ ਲਿਵ ਲਾਈਏ।
ਮਹਾਰਾਜ ਜੀ ਕਹਿੰਦੇ, ਮੈਂ ਤਾਂ ਗੁਰੂ ਤੋਂ ਬਲਹਾਰ ਹਾਂ, ਮੈਂ ਕਿਸੇ ਤੋਂ ਬਲਹਾਰ ਨਹੀਂ ਜਾਣ ਵਾਲਾ, ਕਿਉਂਕਿ ਮੈਂ ਆਪਣੇ ਗੁਰੂ ਅੰਗਦ ਸਾਹਿਬ ਤੋਂ ਕੁਰਬਾਨ ਜਾਂਦਾ ਹਾਂ, ਜਿਹਨਾਂ ਮੇਰੀ ਸੱਚੀ ਨੂੰ ਲਿਵ ਲਾ ਦਿੱਤੀ ਹੈ। 72 ਸਾਲ ਦੀ ਉਮਰ ਤੱਕ ਗੁਰੂ ਅਮਰਦਾਸ ਨੇ ਸੇਵਾ ਨਿਭਾਈ ਹੈ, ਗੁਰੂ ਨੂੰ ਮਿਲਿਆ ਹੈ। ਐਸਾ ਨਹੀਂ ਕਿ ਇਹ ਤਾਂ ਜਦੋਂ ਸਮਾਂ ਮਿਲਦਾ ਉਹ ਹੈ ਤਾਂ ਧੁਰੋਂ ਹੀ ਗੁਰੂ ਸਨ, ਪਰ ਜਦੋਂ ਗੁਰੂ ਮਿਲਦਾ ਉਦੋਂ ਹੀ ਪਤਾ ਲੱਗਦਾ ਮੈਂ ਕੌਣ ਹਾਂ। ਅਤੇ ਫਿਰ ਗੁਰੂ ਦਰ 'ਤੇ ਆਏ, 12 ਸਾਲ ਗਾਗਰਤ ਹੋਏ, 1-2 ਦਿਨ ਨਹੀਂ, ਔਰ ਕਦੇ ਜੀਵਨ 'ਚ ਆਰਾਮ ਨਹੀਂ। ਜਦੋਂ ਆਰਾਮ ਦਾ ਵਿਆਹ ਹੈ ਉਦੋਂ ਸੇਵਾ ਕਰ ਰਹੇ ਹਨ, ਅਤੇ ਇੱਕ ਦਿਨ ਜਲਾਏ ਦੀ ਖੱਡੀ ਨਾੜ ਕੇ ਦੇਖਦੇ ਹਨ, ਆਖਿਆ ਕੌਣ ਤੋਰਿਆ ਜਾਂਦਾ। ਜਲਾਹੀ ਨੇ ਕਹਿਣ ਲੱਗੀ ਕਿ ਅਮਰੂਦ ਨਸਾਣਾ ਹੋਣਾ, ਇਹਦਾ ਘਰ ਘਾਟ ਕੋਈ ਨਹੀਂ ਹੈ। ਅੱਜ ਇਨਸਾਨ ਜਿਹੜਾ ਗੁਰੂ ਨਾਲ ਜੁੜਿਆ, ਕਹਿੰਦੇ ਇਹਦਾ ਕੋਈ ਨਹੀਂ, ਇਹਨੂੰ ਜੋ ਮਰਜ਼ੀ ਕਰ ਦਿਓ, ਜਿਹੜਾ ਗੁਰੂ ਨਾਲ ਜੁੜਿਆ ਹੈ। ਉਹਨਾਂ ਦੇ ਕੰਨੀ ਆਵਾਜ਼ ਪਈ ਕਹਿਣ ਲੱਗੇ, ਕਮਲੀ ਅਸਲ 'ਚ ਹੈ ਤਾਂ ਮੈਨੂੰ ਥਾਵਾਂ ਹੀ ਸੀ ਪਹਿਲਾਂ, ਪਰ ਅੱਜ ਮੈਨੂੰ ਥਾਂ ਮਿਲੀ, ਅੱਜ ਗੁਰੂ ਅੰਮ੍ਰਿਤ ਸਾਹਿਬ ਮਿਲ ਗਏ। ਪਹਿਲਾਂ ਮੈਨੂੰ ਥਾਵਾਂ ਸੀ ਜਦੋਂ ਗੁਰੂ ਨਹੀਂ ਸੀ, ਅੱਜ ਮੈਨੂੰ ਥਾਂ ਮਿਲਿਆ ਹੈ, ਕਮਲੀ ਹੋ ਗਈ। ਉਹ ਕਹਿੰਦੇ ਮੇਰੇ ਗੁਰੂ ਨੇ ਇਹ ਥਾਂ ਦਿੱਤੀ ਹੈ, ਮੇਰੇ ਗੁਰੂ ਨੇ ਮੇਰੇ 'ਤੇ ਬਖਸ਼ਿਸ਼ ਕੀਤੀ ਹੈ, ਮੇਰੀ ਸੱਚੀ ਨਾਲ ਸੁਰਤੀ ਬਿਰਤੀ ਲਾ ਦਿੱਤੀ ਹੈ।
ਸ਼ਬਦ ਚੀਨ ਆਤਮ ਪਰਗਾਸਿਆ, ਸਹਿਜ ਰਹਿਆ ਸਮਾਈ।
ਅਸੀਂ ਉਸ ਬ੍ਰਹਮ ਨੂੰ ਚੀਨ ਜਾਣ ਲਿਆ ਹੈ, ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਜਾਣ ਲਿਆ ਹੈ, ਚੀਨ ਦਾ ਜਾਣਨਾ ਉਹਨੂੰ ਵਿਚਾਰ ਲਿਆ ਹੈ, ਸਮਝ ਲਿਆ ਹੈ, ਅਤੇ ਸਾਡੇ ਆਤਮਕ ਜੀਵਨ 'ਚ ਚਾਨਣ ਹੋਇਆ, ਆਤਮ ਪ੍ਰਗਾਸਿਆ, ਆਤਮ ਦਾ ਆਪਣਾ ਆਪ ਪ੍ਰਗਾਸ਼ ਗਿਆ ਹੈ, ਅੰਦਰ ਚਾਨਣ ਹੋਇਆ ਹੈ, ਹਨੇਰਾ ਸੀ। ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ ਅਤੇ ਮਜਨ ਮਾਨਸ ਅਤੇ ਦੇਵ 'ਤੇ ਕੀ ਇਹ ਕਰਤ ਨਾ ਲੱਗੀ ਵਾਰ, ਮਨੁੱਖ ਤਾਂ ਉਹ ਹੀ ਹੈ ਨਾ ਵੀ, ਅਸੀਂ ਉਹਨਾਂ ਮਹਾਨ ਯੋਧਿਆਂ ਦਾ, ਉਹਨਾਂ ਗੁਰਸਿੱਖਾਂ ਦਾ ਮਾਂ ਕਿਵੇਂ ਲੈਂਦੇ ਹਾਂ, ਕਿਉਂਕਿ ਜੀਵਨ 'ਚ ਚਾਨਣ ਹੋਇਆ ਹੈ। ਅਤੇ ਕਹਿਣ ਲੱਗੇ ਫਿਰ ਉਹ ਸੁਭਾਵਕ ਹੀ ਉਹਦੇ 'ਚ ਮਿਲਿਆ ਰਹਿੰਦਾ ਹੈ, ਸਹਿਜ ਰਹੇ ਸਮਾਈ, ਉਹ ਸੁਤੇ ਹੀ ਉਹਦੇ 'ਚ ਸਮਾਇਆ ਰਹਿੰਦਾ, ਉਹਦੇ ਵਿੱਚੋਂ ਕੋਈ ਉਹਨੂੰ ਇੱਧਰ ਉੱਧਰ ਕਰਨਾ ਚਾਹੇ ਨਹੀਂ, ਇੱਧਰ ਨਹੀਂ ਜਾਂਦਾ, ਉਹਦੇ 'ਚ ਹੀ ਲੀਨ ਰਹਿੰਦਾ, ਕੋਈ ਮਾਲਕ ਦਾ ਪਿਆਰਾ। ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਗੁਰਮੁਖ ਗਾਵੇ ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ।
ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਬਖਸ਼ਿਸ਼ ਕਰਦਾ ਨਾ, ਗੁਰੂ ਸਿੱਖ ਨੂੰ ਸ਼ਬਦ ਗਾ ਕੇ ਦੱਸ ਦਿੰਦਾ, ਸਿੱਖ ਆਹ ਸ਼ਬਦ ਹੈ, ਫਿਰ ਜਦੋਂ ਗਾ ਦਿੰਦਾ ਮਾਲਕ ਤੇ ਗੁਰਮੁਖ ਨੂੰ ਸਮਝ ਲੈਂਦਾ ਹੈ, ਜਦੋਂ ਗੁਰੂ ਸਮਝਾਏ ਤਾਂ ਸਮਝ ਆ ਜਾਂਦੀ ਹੈ, ਤੇ ਫਿਰ ਹੀ ਉਹ ਵਿਚਾਰ ਕਰਦਾ ਹੈ। ਗੁਰੂ ਬਖਸ਼ਿਸ਼ ਕਰੇਗਾ ਨਾ। ਔਰ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਨੂੰ ਸਾਜ ਦਿੱਤਾ, ਸ਼ਬਦ ਦੇ ਦਿੱਤਾ, ਤੇ ਇਹੋ ਜਿਹੀ ਅਵਸਥਾ 'ਚ ਲੈ ਗਏ। ਫਿਰ ਦਾਤਾ ਜੀ ਹੁਣ ਵੱਖਰਾ ਰੂਪ ਰੰਗ ਕਲਗੀਆਂ ਵਾਲੀ ਤੇ ਬਖਸ਼ਿਸ਼ ਕਰਦੇ ਕੀ ਨਹੀਂ ਹੁੰਦਾ ਹੈ। ਫਿਰ ਆਪ ਵੀ ਰਾਸਣ ਲਾ ਲਿਆ, ਕਹਿੰਦੇ ਮੈਨੂੰ ਵੀ ਸਿੰਘ ਬਣਾ ਦਿਓ, ਵੇਖੋ ਬਖਸ਼ਿਸ਼ ਉੱਧਰ ਸ਼ਬਦ ਦੇ ਦਿੱਤਾ ਨਾ। ਕਹਿੰਦੇ ਮਹਾਰਾਜ ਅਸੀਂ ਤਾਂ ਐਸੀ ਅਣਜਾਣ ਜੇ ਹੀ ਆਮ ਆਦਮੀ ਸੀ, ਤੇ ਤੁਸੀਂ ਦਾਤਾ ਹੋ ਕੇ ਮੰਗਤੇ ਹੋ, ਇਹ ਕੀ ਅਜੀਬ ਹੈ। ਕਹਿਣ ਲੱਗੇ ਮੈਂ ਹੁਣ ਸਿੰਘ ਤਾਂ ਆਪਣੇ ਆਪ ਨਹੀਂ ਬਣ ਸਕਾਂਗਾ, ਤੁਹਾਨੂੰ ਬਣਾ ਦਿੱਤਾ, ਹੁਣ ਮੈਨੂੰ ਬਣਾ ਦਿਓ। ਤੇ ਕਹਿਣ ਲੱਗੇ ਵੀ ਇਹਦੇ ਲਈ ਫੀਸ ਵੀ ਤੁਸੀਂ ਅਜੀਬ ਰੱਖੀ, ਅਸੀਸ ਲਿਆ ਹੈ, ਤੁਸੀਂ ਕੀ ਦੇਓਗੇ। ਮਹਾਰਾਜ ਜੀ ਕਹਿਣ ਲੱਗੇ ਮੈਂ ਵੀ ਇੱਕ ਸੀਸ ਦੇ ਦਿੰਦਾ ਇਹਦੇ ਲਈ। ਕਹਿੰਦੇ ਨਹੀਂ ਬਰਾਬਰਤਾ ਹੈ, ਵੱਧ ਦੱਸੋ। ਕਹਿੰਦੇ ਮੈਂ ਸਰਬੰਸੀ ਦਾਨ ਕਰ ਦਿਆਂ। ਔਰ ਮਹਾਰਾਜ ਜੀ ਕਹਿੰਦੇ ਗੁਰਮੁਖ ਕਈ ਵਾਰ ਐਸੀ ਅਵਸਥਾ ਜੁੜਦਾ ਹੈ, ਉਹ ਗਾਉਂਦਾ ਹੈ, ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਏ। ਉਹਦਾ ਆਪਣਾ ਜੀਵਨ ਹੈ, ਰੰਗ ਹੱਸੈ ਰੰਗ ਰੂਵੇ ਚੁੱਪ ਪੀ ਕਰ ਜਾਹੇ, ਪ੍ਰਵਾਹ ਨਾਹੀਂ ਕਿਸੇ ਕੇਰੀ ਬਾਂਹ ਸੱਚੇ ਨਾ ਹੂੰ। ਤੇ ਕਈ ਵਾਰ ਇਨਸਾਨ ਸਮਝ ਜਾਂਦਾ ਵੀ ਇਹ ਕੌਣ ਕਮਲਾ ਜਿਹਾ ਹੈ। ਉਹ ਕਹਿੰਦੇ ਕਈ ਆਪਣੇ ਆਨੰਦ 'ਚ ਉਸ ਸ਼ਬਦ ਨੂੰ ਗਾਉਂਦੇ ਹੈ, ਗਾ ਕੇ ਸੁਣਾਉਂਦੇ ਹੈ, ਕਦੀ ਉਸ ਸ਼ਬਦ ਨੂੰ ਸਮਝ ਰਹੇ ਹੁੰਦੇ ਹੈ, ਕਦੀ ਉਹਦੀ ਵਿਚਾਰ ਕਰ ਰਹੇ ਹੁੰਦੇ ਹਨ। ਗੁਰਮੁਖ ਜਨ
ਜੀਓ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ।
ਆ ਸਾਡਾ ਜੀ ਤੇ ਪਿੰਡ, ਜਿਹੜੀ ਅੰਦਰ ਆਤਮਾ, ਬਾਹਰੋਂ ਸਥੂਲ ਸਰੀਰ ਹੈ, ਅੰਦਰ ਸੂਖਮ ਸਰੀਰ ਹੈ, ਇਹ ਗੁਰੂ ਤੋਂ ਪੈਦਾ ਹੋਇਆ ਉਪਜੈ ਨੂੰ ਭਾਵ ਹੈ ਵੀ ਸਫਲ ਹੋ ਜਾਂਦਾ ਹੈ, ਉਧਰ ਜਾਂਦਾ, ਉਭਰਦਾ ਹੈ, ਬਚਦਾ ਹੈ, ਇਹ ਗੁਰੂ ਤੋਂ ਹੀ ਸਫਲ ਹੁੰਦਾ ਹੈ ਤੇ ਗੁਰਮੁਖਾਂ ਦੇ ਉਪਾਜ ਸਵਾਰ ਦਿੰਦਾ ਹੈ। ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਾਂ ਵੇਖਿਆ ਮੈਂ ਲੱਜਾ ਰਾਖੀ ਰਾਮ। ਉਹਨਾਂ ਦੇ ਕੰਮ ਤਾਂ ਗੁਰੂ ਸਵਾਰਦਾ ਹੈ ਨਾ, ਗੁਰਮੁਖ ਕਾਰਜ ਸਵਾਰੇ, ਤੇ ਗੁਰੂ ਉਹਨਾਂ ਗੁਰਮੁਖਾਂ ਦੇ ਕਾਰਜ ਸਵਾਰ ਦਿੰਦਾ, ਸਾਰੇ ਕੰਮ ਰਾਸ ਆ ਜਾਂਦੇ ਹਨ।
ਮਨ ਮੁਖ ਅੰਧਾ ਅੰਧ ਕਮਾਵੇ, ਬਿਖ ਖਟੇ ਸੰਸਾਰੇ।
ਇੱਕ ਹੁੰਦਾ ਮਨ ਮੁਖ, ਜਿਹੜਾ ਗੁਰਮੁਖ ਨਾ ਹੋਵੇ ਉਹ ਤਾਂ ਚੱਲੇ ਗੁਰੂ ਤੋਂ, ਉਹਨੂੰ ਕਹਿ ਦਈਏ ਮਨ ਮੁਖ, ਜਿਹੜਾ ਮਨ ਨੂੰ ਮੁਖੀ ਬਣਾਈ ਫਿਰੇ, ਜੋ ਮਨ ਚ ਆਪਣੇ ਚਾਹੀ ਉਹ ਕਰ ਲਈ। ਇਹਨੂੰ ਕਹਿੰਦੇ ਇਹ ਬੰਦਾ ਮਨਮੁਖੀ ਅਜਿਹਾ ਹੈ, ਕਿਉਂਕਿ ਮਨ ਦੀ ਮਰਜ਼ੀ ਕਰਦਾ ਤੇ ਮਨਮੁਖ ਕੀ ਕਰਦਾ, ਕਹਿੰਦੇ ਅੰਨਾ ਹੁੰਦਾ ਹੈ, ਕਿਉਂਕਿ ਉਹ ਗੁਰੂ ਦੀ ਮੱਤ ਨਾਲ ਨੀ ਚਾਨਣਾ ਨੀ ਤੁਰਦਾ, ਉਹ ਅੰਧਿਆਂ ਵਾਲੇ ਕਰਮ ਕਰਦਾ ਹੈ। ਤੇ ਸੰਸਾਰ ਚ ਬਿਖ ਅਤੇ ਸੰਸਾਰੇ, ਮਹਾਰਾਜ ਜੀ ਕਹਿੰਦੇ ਵੀ ਸੰਸਾਰ ਚ ਜ਼ਹਿਰ ਨੂੰ ਹੀ ਉਹ ਇਕੱਠਿਆਂ ਕਰੀ ਜਾਂਦਾ, ਬਿਖ ਜ਼ਹਿਰ ਨੂੰ ਆਉਂਦੇ ਹਨ। ਹੁਣ ਅੰਨੇ ਬੰਦੇ ਨੂੰ ਜਿਹੜਾ ਮਨਮੁਖ ਹੈ ਆਪਣੀ ਮੱਤ ਨਾਲ ਚੱਲਣ ਵਾਲਾ, ਜ਼ਹਿਰ ਇਕੱਠੀ ਕਰੇਗਾ ਨਾ, ਉਹ ਵਿਸ਼ਿਆਂ ਦੀ ਜ਼ਹਿਰ ਇਕੱਠੀ ਕਰਦਾ ਹੈ, ਮਨਮੁਖਤਾਈ ਨਾਲ ਤੁਰਦਾ ਹੈ, ਵਿਕਾਰਾਂ ਦੀ ਜ਼ਹਿਰ ਇਕੱਠੀ ਕਰਦਾ ਹੈ।
ਮਾਇਆ ਮੋਹੇ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ।
ਉਹ ਕਿਉਂਕਿ ਮਾਇਆ ਦੇ ਮੋਹ ਤੋਂ ਫਸ ਗਏ, ਉਹਨਾਂ ਨੂੰ ਮਾਇਆ ਲੱਗ ਗਈ, ਉਹ ਫਿਰ ਦੁਖੀ ਹੁੰਦੇ। ਮਾਇਆ ਚ ਫਸਿਆ ਬੰਦਾ ਦੁਖੀ ਹੈ, ਦੇਖਣ ਨੂੰ ਤਾਂ ਇਹ ਬੰਦੇ ਨੂੰ ਵਧੀਆ ਲੱਗਦੇ ਵੀ ਬੜੀ, ਕਿਉਂਕਿ ਦੂਜੇ ਨੰਬਰ ਤੇ ਮਾਇਆ ਆ ਜਾਂਦੀ ਨਾ ਪਰਮਾਤਮਾ ਤੋਂ ਬਾਅਦ, ਪਰ ਇਹ ਮਾਇਆ ਦੁਖੀ ਕਰਦੀ ਹੈ। ਜਿਵੇਂ ਵੀ ਇੱਧਰ ਮਨੁੱਖ ਜਾਂਦਾ ਤੇ ਪਹਿਲਾਂ ਵੀ ਕਈ ਇਨਸਾਨ ਦੁਖੀ ਹੋਏ, ਹੁਣ ਵੀ ਹੋ ਰਹੇ, ਪਰ ਕਈ ਵਾਰ ਇਨਸਾਨ ਉੱਥੋਂ ਸਿੱਖਿਆ ਨਹੀਂ ਲੈਂਦਾ ਹੈ, ਗੁਰੂ ਤੋਂ ਉਪਦੇਸ਼ ਨਹੀਂ ਲੈਂਦਾ, ਵੀ ਜਿੰਨੇ ਕੁ ਜੋੜ ਗਏ ਸੀ ਜਾਂ ਜਿੰਨੀ ਮਾਇਆ ਮਗਰ ਲੱਗੇ ਸੀ ਉਹ ਸੁਖੀ ਹੈ। ਕਿਸੇ ਦੇ ਜੀਵਨ ਨੂੰ ਪੁੱਛ ਲਓ। ਇੱਕ ਸੇਠ ਨੂੰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਈ ਬਾਲਾ ਮਰਦਾਨਾ ਸੀ, ਬੜੇ ਗਿਲਮ ਗਲੀਚਿਆਂ ਤੇ ਬੈਠਾ, ਤਕੀਏ ਲਾਏ ਹਨ। ਭਾਈ ਮਰਦਾਨਾ ਕਹਿੰਦੇ ਮਹਾਰਾਜ ਆ ਸੇਠ ਬੜਾ ਸੁਖੀ ਲੱਗਦਾ। ਕਹਿੰਦੇ ਪੁੱਛਿਆ ਜਾ ਕੇ ਸੁਖੀ ਕੇ ਕੀ ਹੈ, ਨੌਕਰ ਚਾਕਰ ਆਏ ਦਵਾਏ ਆ ਉਹਦੇ ਤੁਰੇ ਫਿਰਨ, ਉਹਦੇ ਕੰਨ ਚ ਇੱਕ ਗੱਲ ਕੀਤੀ ਕਹਿਣ ਤੇ ਮਿਲਣਾ, ਕਹਿੰਦੇ ਕਿਉਂ ਵਿਸ਼ੇਸ਼ ਕਹਿ ਰਹੇ। ਉਹ ਕਹਿੰਦੇ ਹੋ ਸਕਦਾ ਕੋਈ ਵਿਆਜ ਵਿਊਜ ਲੈਣ ਵਾਲਾ, ਮਾਇਆ ਲੈਣ ਵਾਲਾ ਆ ਗਿਆ, ਉਹ ਕੋਈ ਲੋੜਵੰਦ ਹੋਣਾ। ਕਹਿੰਦੇ ਮੈਂ ਤੇਰੇ ਨਾਲ ਗੱਲ ਕਰਨੀ ਹੈ। ਉਹ ਕਹਿੰਦੇ ਦੱਸੋ। ਕਹਿਣ ਲੱਗੇ ਤੁਸੀਂ ਸੁਖੀ ਜੇ ਇੱਥੇ ਬੈਠੇ ਹੋ। ਕਹਿੰਦੇ ਹੈਰਾਨੀ ਵੀ ਅੱਜ ਤੱਕ ਇਹ ਸਵਾਲ ਨੀ ਕਿਸੇ ਨੇ ਕੀਤਾ, ਇਹਦੇ ਸੁੱਖ ਆਇਆ ਉਹ ਚਿੱਚ ਭੁਬਾ ਮਾਰ ਕੇ ਰੋ ਪਿਆ। ਉਹਨੇ ਦੱਸਿਆ ਮੇਰੀ ਘਰਵਾਈ ਮੇਰੇ ਤੋਂ ਦੂਰ ਹੈ, ਵਿਕਾਰੀ ਹੈ, ਇਸ ਮਾਇਆ ਨੇ ਮੈਨੂੰ ਆਪ ਦੁਖੀ ਕਰ ਦਿੱਤਾ। ਕਹਿੰਦੇ ਪਰ ਇਹ ਸਵਾਲ ਰੱਖਿਆ ਕਹਿੰਦੇ, ਕਹਿੰਦੇ ਆ ਤੈਨੂੰ ਜੇ ਸੁੱਖ ਚਾਹੀਦਾ ਤਾਂ ਉਹ ਦਾਤਾ ਬੈਠਾ ਹੈ, ਸੁੱਖ ਉੱਥੇ ਹੈ, ਗੁਰੂ ਕੋ ਆ ਜਾ, ਚਰਨਾਂ ਚ ਢਹਿ ਪਿਆ। ਉਹਦੇ ਪਰਿਵਾਰ ਨੂੰ ਬੁਲਾਇਆ, ਮੇਲ ਕਰਾਇਆ, ਸਿੱਖੀ ਚ ਲੈ ਆਉਂਦਾ, ਸੁਖੀ ਹੋ ਗਿਆ। ਮਾਇਆ ਅੱਤਦੀ ਹੈ ਪਰ ਸੁੱਖ ਉਦੋਂ ਗਏ ਜੋ ਗੁਰੂ ਦੇ ਕੋਲ ਆ ਗਏ। ਔਰ ਮਹਾਰਾਜ ਜੀ ਕਹਿਣ ਲੱਗੇ ਬਿਨ ਗੁਰ ਅਤਿ ਪਿਆਰੇ, ਬਿਨਾਂ ਗੁਰੂ ਅਤਿ ਪਿਆਰੇ, ਗੁਰੂ ਤੋਂ ਧਾਰ ਮੇਰੇ ਤੋਂ ਬਿਨਾਂ ਇਹ ਸੁੱਖ ਨਹੀਂ ਮਿਲਦਾ, ਕਿਉਂਕਿ ਮਾਇਆ ਨੇ ਦੁਖੀ ਕਰ ਦਿੱਤਾ ਇਨਸਾਨ ਨੂੰ। ਸੁੱਖ ਉਦੋਂ ਗਏ ਜੋ ਗੁਰੂ ਕੋਲ ਆ ਗਏ, ਗੁਰੂ ਦੇ ਚਰਨੀ ਢਹਿ ਪਿਆ ਹੈ।
ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲੈ ਸਤਿਗੁਰ ਪਾਏ।
ਸੇਵਕ ਕੌਣ ਹੈ? ਮਹਾਰਾਜ ਜੀ ਕਹਿੰਦੇ ਸੇਵਕ ਉਹ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ। ਸੋਈ ਸੇਵਕ ਜੇ ਸਤਿਗੁਰ ਸੇਵੇ, ਔਰ ਉਹ ਗੁਰੂ ਦੇ ਪ੍ਰੇਮ ਚ ਚੱਲਦਾ ਹੈ, ਉਹਦੇ ਪਿਆਰ ਚ ਤੁਰਦਾ ਹੈ, ਉਹ ਸੇਵਕ ਹੈ। ਮਹਾਰਾਜ ਜੀ ਕਹਿੰਦੇ ਉਹ ਅਸਲੀ ਸੇਵਕ ਹੈ, ਗੁਰੂ ਦੇ ਪਿਆਰ ਚ ਤੁਰਨ ਵਾਲਾ ਦਾਤਾ ਹੈ, ਉਹਨੂੰ ਗੁਰੂ ਗਾਨਾ ਲਾ ਲੈਂਦਾ ਹੈ। ਉਹ ਸੇਵਕ ਜਨ ਹੈ, ਉਹ ਸੇਵਾਦਾਰ ਹੈ, ਉਹ ਗੁਰੂ ਦਾ ਪਿਆਰ ਵਾਲਾ ਹੈ।
ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ।
ਉਹਦਾ ਗੁਰੂ ਦਾ ਉਪਦੇਸ਼ ਸ਼ਬਦ ਵੀ ਸੱਚਾ ਹੈ, ਉਹਦੀ ਸਿਫਤ ਕਰਨੀ ਵੀ ਸੱਚੀ ਹੋਏਗੀ ਨਾ। ਉਹਦੀ ਸਾਰੀ ਦਿਨ ਸਿਫਤ ਕਰੀਏ ਤੇ ਗੁਣ ਗਾਈਦੇ, ਤੁਹਾਨੂੰ ਕੋਈ ਨੀ ਆਖੇਗਾ ਕਿਉਂ ਇਸ ਤਰ੍ਹਾਂ ਹੈ, ਆਨੰਦ ਹੀ ਆਈ ਜਾਵੇਗਾ। ਸਿਫਤ ਹੈ ਸੱਚੀ, ਉਹ ਸੱਚੇ ਨੂੰ ਕਹਿੰਦੇ ਮਨ ਚ ਵਸਾਈਏ। ਫਿਰ
ਸੱਚੀ ਬਾਣੀ ਗੁਰਮੁਖ ਆਖੈ ਹਉ ਮੈਂ ਵਿੱਚ ਹੋ ਜਾਏ।
ਗੁਰਮੁਖ ਜਨ ਉਹ ਸੱਚੀ ਬਾਣੀ ਨੂੰ ਆਖਦੇ ਗਾਉਂਦੇ, ਉਹ ਸੱਚੀ ਬਾਣੀ ਗਾਉਂਦੇ, ਐਵੇਂ ਕੱਚੀ ਕੁੱਚੀ ਬਾਣੀ ਨਹੀਂ, ਐਵੇਂ ਝੂਠਿਆਂ ਦੀ ਸਿਫਤ ਨਹੀਂ ਕਰਦੇ। ਉਹ ਤਾਂ ਸੱਚੀ ਬਾਣੀ ਗਾਉਂਦੇ ਹੈ ਤੇ ਉਹਨਾਂ ਅੰਦਰੋਂ ਗਾ ਗਾ ਕੇ ਹਉ ਜੀ ਚਲੀ ਜਾਂਦੀ, ਹਉ ਮੈਂ ਵਿੱਚ ਹੋ ਜਾਏ। ਇਹ ਮਹਾਰਾਜ ਜੀ ਕਹਿਣ ਲੱਗੇ ਇਹ ਹਉਮੈ ਉਹਨਾਂ ਦੇ ਅੰਦਰੋਂ ਦੂਰ ਹੋ ਜਾਂਦੀ ਹੈ।
ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਈ।
ਫਲ ਬਰ ਦਾਤਾ ਕਰਮ ਦਾ ਅਨੁਗ੍ਰਹਿ ਕਰਨ ਵਾਲਾ, ਉਹ ਆਪ ਦਾਤਾ ਕਰਮ ਹੈ ਸੱਚਾ, ਕਹਿੰਦੇ ਉਹ ਬਖਸ਼ਿਸ਼ ਕਰਨ ਵਾਲਾ, ਉਹਦੀ ਅਨੁਗ੍ਰਹਿ ਵੀ ਸੱਚੀ ਹੈ, ਉਹ ਸੱਚਾ ਹੀ ਉਪਦੇਸ਼ ਸੁਣਾਉਂਦਾ ਹੈ। ਤੇ ਫਿਰ ਝੂਠ ਕੋ ਕੀ ਲੈਣਾ ਇਨਸਾਨ ਨੇ, ਵੀ ਉਹਦੀ ਬਖਸ਼ਿਸ਼ ਵੀ ਸੱਚੀ, ਸੱਚਾਈ ਸ਼ਬਦ ਸੁਣਾਉਂਦਾ ਹੈ, ਉਸ ਸਿਰ ਤੇ ਮੇਰ ਤੇ ਹੱਥ ਰੱਖ ਦਿੰਦਾ, ਰਹਿਮਤਾਂ ਕਰ ਦਿੰਦਾ ਹੈ।
ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ।
ਜਿਹੜੇ ਗੁਰਮੁਖ ਹੁੰਦੇ ਨਾ, ਉਹ ਕਾਲ ਕਮਾਈ ਕਰਦੇ ਹਨ, ਉਹਦੀ ਖੱਟੀ ਖੱਟਦੇ ਹੈ, ਉਹਨਾਂ ਨੂੰ ਉਸ ਕਾਲ ਵਿੱਚੋਂ ਫਿਰ ਖੱਟੀ ਬਖਸ਼ਿਸ਼ ਮਿਲਦੀ ਹੈ, ਮੁਕਤੀ ਦੀ ਦਾਤ ਮਿਲਦੀ, ਜੀਵਨ ਮੁਕਤੀ ਦਾ ਆਨੰਦ ਮਿਲਦਾ ਹੈ, ਰਸ ਆਉਂਦਾ ਹੈ। ਕਿਉਂਕਿ ਖੱਟੀ ਖੱਟ ਲਈ ਇਨਸਾਨ ਮਾਇਆ ਖੱਟਦਾ ਕੀ ਹੈ, ਵੀ ਠੰਡੇ ਥਾਂ ਬਵਾਂਗੇ, ਰੋਟੀ ਵਧੀਆ ਖਾਵਾਂਗੇ, ਕੱਪੜਾ ਮਹਿੰਗਾ ਆ ਜਾਏਗਾ, ਉਹ ਇਹੋ ਹੀ ਹੈ ਨਾ, ਹੋਰ ਕੀ ਹੈ। ਪਰ ਜਿਹੜੇ ਨਾਮ ਦੀ ਮਾਇਆ ਦੀ, ਨਾਮ ਰੂਪੀ ਮਾਇਆ ਦੀ ਖੱਟੀ ਕੱਢਦੇ ਹੈ, ਉਹਨਾਂ ਨੂੰ ਗੁਰੂ ਨਾਲ ਪਿਆਰ ਵੱਧ ਜਾਂਦਾ, ਉਹਦੀ ਖੱਟੀ ਉਹਨਾਂ ਨੂੰ ਮਿਲਦੀ ਹੈ। ਤੇ ਗੁਰਮੁਖ ਨਾਮ ਜਪਾਏ, ਉਹ ਆਪ ਫਿਰ ਜਦੋਂ ਖੱਟੀ ਖਾ ਲੈਂਦੇ ਵੀ ਹੋਰਨਾਂ ਨੂੰ ਜਪਾ ਲੈਂਦੇ ਹਨ। ਇਹਨੇ ਵੀ ਆਪ ਸਾਂਭ ਕੇ ਬਹਿ ਕੇ ਕੰਜੂਸ ਨਹੀਂ ਹੁੰਦੇ। ਇਨਸਾਨ ਜਿਹੜਾ ਮਾਇਆ ਉਹ ਕਹਿੰਦਾ ਮੇਰੇ ਕੋਲ ਆ ਜਾਏ ਸਾਰੀ ਗੁਆਂਢੀ ਕੋਲ, ਨਾ ਇਹ ਗਰੀਬ ਹੋ ਜਾਏ, ਮੈਂ ਮੇਰਾ ਲੈਵਲ ਤਾਂ ਚਲਿਆ ਜਾਏ, ਦੌੜ ਹੈ। ਪਰ ਗੁਰਮੁਖ ਜਨ ਕਹਿੰਦੇ ਮੈਂ ਜਪਦਾ, ਹੋਰ ਵੀ ਜਪਣ ਵਾਲੇ ਹੋ ਜਾਣ, ਸਾਰੇ ਜਪਣ, ਉਹ ਹੋਰਨਾਂ ਨੂੰ ਉਸ ਖੱਟੀ ਬਾਰੇ ਦੱਸਦੇ ਹਨ।
ਸਦਾ ਅਲਿਪਤ ਸੱਚ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ।
ਉਹ ਫਿਰ ਨਿਰਲੇਪ ਹੋ ਜਾਂਦੇ, ਇਹਦੇ ਚ ਲਪਾਏ ਮਾਨ ਨਹੀਂ ਹੁੰਦੇ, ਵੇਸ ਅਲਿਪਤ ਹੋ ਜਾਂਦੇ ਹਨ, ਕਮਲ ਵਾਂਗ ਜਿਉਂ ਕਮਲ ਰਹੇ ਵਿੱਚ ਪਾਣੀ, ਇਹ ਪਾਣੀ ਜਿਉਂ ਜਿਉਂ ਚੜ੍ਹੇ ਉਹ ਤਾਂ ਤੁਰਿਆ ਜਾਂਦਾ, ਵਿੱਚ ਡੁੱਬਦਾ ਨਹੀਂ, ਰਹਿੰਦਾ ਪਾਣੀ ਚ ਹੈ। ਦਿਸ ਸਨ ਸਭ ਤੇ ਰਹਿ ਤੇ ਪਾਰ ਰਮ ਕਰੋ, ਧਿਆਨ ਧਰਤੇ ਵਿੱਚ ਹੀ ਰਹਿੰਦੇ ਹੈ। ਉਹ ਸੱਚੇ ਦੇ ਪ੍ਰੇਮ ਵਿੱਚ ਤਦਾਕਾਰ ਹੋ ਜਾਂਦੇ, ਰੰਗੇ ਰਹਿੰਦੇ ਹਨ, ਔਰ ਗੁਰੂ ਦੇ ਪ੍ਰੇਮ ਵਿੱਚ ਸਹਿਜ ਸੁਭਾਏ ਪ੍ਰੇਮ ਵਿੱਚ ਲੀਨ ਹੋ ਜਾਂਦੇ ਹਨ। ਗੁਰੂ ਦੇ ਸੁਭਾਵ ਪ੍ਰੇਮ ਵਿੱਚ ਹੀ ਉਹ ਐਨ ਇਕਮਿਕ ਹੋ ਜਾਂਦੇ ਹੈ, ਉਹਦੇ ਨਾਲ ਰਲ ਜਾਂਦੇ ਹਨ।
ਮਨ ਮੁਖ ਸਦਹੇ ਕੂੜੋ ਬੋਲੇ ਬੇਖ ਬੀਜੈ ਬੇਖ ਖਾਏ।
ਮਨਮੁਖ ਕਹਿੰਦੇ ਝੂਠ ਹੀ ਬੋਲਦਾ ਰਹਿੰਦਾ ਸਾਰਾ ਦਿਨ। ਹੁਣ ਮਨਮੁਖ ਹੈ ਨਾ, ਉਹਦੇ ਮਨ ਚ ਜੋ ਹੈ ਝੂਠ ਹੀ ਹੋਣਾ ਹੈ, ਉਹਨੇ ਜੋ ਮਨ ਚ ਆਈ ਉਹ ਗੱਲ ਕਰਨੀ ਹੈ, ਉਹ ਵੀ ਕਰਦੇ ਹੈ। ਗੁਰਮੁਖ ਜਨ ਨਾਮ ਦੀ ਖੱਟੀ ਖੱਟਦੇ ਹੈ, ਉਹ ਝੂਠ ਬੋਲ ਕੇ, ਤੇ ਝੂਠ ਦੀ ਕਮਾਈ ਕੀ ਹੈ, ਬੇਖ ਹੈ, ਵਿਸ਼ੇ ਵਿਕਾਰ ਇਹੋ ਹੀ ਹੈ ਨਾ, ਸ਼ਰਾਬਾਂ ਪੀ ਲਈਆਂ, ਭੰਗੜੇ ਪਾ ਲਏ, ਹੋਰ ਉਡਾ ਲਿਆ, ਇਹੋ ਜਿਹੀ ਮਾਇਆ ਨੂੰ ਵੀ ਉਜਾੜਦੇ ਹਨ, ਜਿਸ ਢੰਗ ਨਾਲ ਲਿਆਉਂਦੇ ਹਨ। ਔਰ ਮਨਮੁਖ ਜਿਹੜਾ ਕੂੜ ਬੋਲਦਾ ਹੈ ਵਿਸ਼ੇ ਵਿਕਾਰਾਂ ਦੀ, ਉਹਦੇ ਚ ਤ੍ਰਿਸ਼ਨਾ, ਈਰਖਾ, ਬਖੀਲੀ, ਚੁਗਲੀ, ਨਿੰਦਿਆ, ਸਾਰਾ ਇਹ ਗੁਣ ਔਗੁਣ ਆ ਜਾਂਦੇ ਹਨ। ਤੇ ਉਹਦਾ ਫਿਰ ਜਿਹੜਾ ਬੀਜ ਬੀਜਦੇ ਆ, ਵੀ ਖਾਣਾ ਤਾਂ ਉਹ ਹੀ ਹੈ ਨਾ, ਜਿਹਾ ਬੀਜੇ ਸੋ ਲੁਣਿਆ ਕਰਮਾ ਸੁਨੜਾ ਖੇਤ। ਹੁਣ ਜ਼ਿਮੀਂਦਾਰ ਜਿਹੜਾ ਹੈ, ਫੀਦਾ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਹੰਡੇ ਹੁਣ ਕਤਾਏ ਦਾ ਪਹਿਨਦਾ ਲੋੜੇ ਪੱਤ। ਹੁਣ ਉੱਥੇ ਬੀਜ ਕਾਹਦਾ ਬੀਜਦਾ, ਈਰਖਾ ਦਾ, ਚੁਗਲੀ ਦਾ, ਨਿੰਦਿਆ, ਉਹਦੇ ਤੋਂ ਕੋਈ ਰਸ ਮਿਲੇ, ਮੇਰੇ ਨੂੰ ਪਿਆਰ ਮਿਲੇ, ਕਿੱਥੋਂ ਆਏਗਾ। ਹੁਣ ਬੀਜ ਬੀਜਿਆ ਜ਼ਹਿਰ ਦਾ, ਉੱਥੋਂ ਬਜ਼ਾਰ ਦੇਖ ਦੀਆਂ ਖੰਜੂਰਾਂ ਭਾਲੇ ਕਿੱਥੋਂ ਆਉਣਗੀਆਂ, ਦਾਖਾਂ ਜਿਹੜੀਆਂ ਹਨ ਟਿੱਕਰਾਂ ਬੀਜੀਆਂ, ਉਹਨ ਤਾਂ ਲਈ ਫਿਰਦਾ ਤੇ ਰੇਸ਼ਮ ਕਿੱਥੋਂ ਆਏਗਾ, ਔਗਣ ਹੀ ਇਕੱਠੇ ਕਰੇਗਾ ਨਾ, ਵਿਕਾਰਾਂ ਦੀ ਤਾਂ ਖੇਤੀ ਬੀਜ ਰਿਹਾ ਹੈ। ਹੁਣ ਉਹਦਾ ਬੀਜ ਵੀ ਜਦੋਂ ਫਿਰ ਉਹ ਬੀਜ ਤਾਂ ਲੈਂਦਾ ਜਦੋਂ ਉਹ ਵੱਢਦਾ ਨਾ, ਫਿਰ ਬੜਾ ਦੁਖੀ ਹੁੰਦਾ ਜਦੋਂ ਉਹਦਾ ਭੋਗਣਾ ਪੈਂਦਾ, ਫਿਰ ਹਾਏ ਹਾਏ ਕਰਦਾ ਹੈ, ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ। ਨਾਰਦ ਜੋ ਮਤ ਮਧਾਣੀਆਂ ਤੇ ਮਤ ਹੈ ਪ੍ਰਣ ਰਾਏ, ਫਿਰ ਦੁਖੀ ਹੁੰਦੇ ਹੈ ਕਿਉਂਕਿ ਬੀਜ ਤਾਂ ਜਿਹੜਾ ਵੀ ਅਸੀਂ ਬੋਇਆ ਹੈ ਤੂੰ ਜ਼ਿੰਦਗੀ ਜੋ ਬੀਜਿਆ ਤੈਨੂੰ ਵੱਢਣਾ ਪਵੇਗਾ।
ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਵਣ ਛਡਾਈ।
ਜਮ ਕਾਲ, ਜਮਾਂ ਨੇ ਆਪਣੇ ਕਾਲ ਚ ਬੰਨ ਲਿਆ, ਜਮ ਕਾਲ ਜਿਹੜੀ ਮੌਤ ਕਾਲ ਨੇ, ਜਿਹੜੇ ਗੁਰਮੁਖ ਹੁੰਦੇ ਆ ਉਹਨੂੰ ਅਕਾਲ ਚ ਚਲੇ ਜਾਂਦੇ, ਉਹਨਾਂ ਤੇ ਜਾਂ ਕਾਲ ਦਾ ਅਸਰ ਨਹੀਂ ਹੁੰਦਾ, ਉਹ ਫਿਰ ਵਾਹਿਗੁਰੂ ਨਾਲ ਜੁੜ ਜਾਂਦੇ। ਜਿਹੜੇ ਮਾਇਆ ਦੇ ਦਾਇਰੇ ਚ ਆ ਉਹਨਾਂ ਨੂੰ ਜਮ ਕਾਲ ਬੰਨ ਲੈਂਦਾ ਹੈ, ਉਹ ਤ੍ਰਿਸ਼ਨਾ ਦੇ ਸੜੇ ਰਹਿੰਦੇ ਹਨ। ਹੁਣ ਗੁਰੂ ਬਿਨਾਂ ਛਡਾਵੇ ਕਿਹੜਾ ਉੱਥੋਂ, ਕਿਉਂਕਿ ਉਹਨਾਂ ਗੁਰੂ ਨੂੰ ਸਾਥ ਨਹੀਂ ਲਿਆ। ਬਿਨ ਗੁਰ ਕਵਣ ਛਡਾਏ, ਕੌਣ ਫਿਰ ਉਹਦੇ ਸਾਥ ਦੇਵੇ। ਗੁਰੂ ਹੋਏਗਾ ਤਾਂ ਵੀ ਨਾਲ ਲਿਆ, ਹੋਏਗਾ ਤਾਂ ਗੁਰੂ ਆਉਣਗੇ ਨਾ, ਨਾ ਉਹਨੂੰ ਸਾਥ ਲਿਆ ਹੀ ਨਹੀਂ। ਉਹ ਕਹਿੰਦੇ ਵੀ ਇਸ ਦੁੱਖਾਂ ਤੋਂ ਕੌਣ ਛਡਾਵੇ ਗੁਰੂ ਬਿਨਾਂ।
ਸੱਚਾ ਤੀਰਥ ਜਿਤ ਸਤ ਸਰਨ ਆਵਣ, ਗੁਰਮੁਖ ਆਪ ਬੁਝਾਏ।
ਮਹਾਰਾਜ ਜੀ ਕਹਿੰਦੇ ਜਿਹੜਾ ਸਤਸੰਗਤ ਹੈ ਨਾ, ਸੱਚਾ ਤੀਰਥ ਹੈ, ਇਹਦੇ ਵਿੱਚ ਸਤ ਸੰਤੋਖ ਦਇਆ ਧਰਮ ਦਾ ਇਸ਼ਨਾਨ ਹੋ ਜਾਂਦਾ, ਇੱਥੋਂ ਗੁਣ ਮਿਲਦੇ ਆ ਇਸ ਤੀਰਥ ਵਿੱਚੋਂ, ਤੇ ਇਹ ਸੋਝੀ ਗੁਰੂ ਨੇ ਬਖਸ਼ਿਸ਼ ਕਰਤੀ। ਗੁਰਮੁਖ ਆਪ ਬੁਝਾਏ, ਇਹ ਗੁਰੂ ਨੇ ਸਮਝਾਇਆ ਕਿ ਆ ਸਿੱਖਾ ਆ ਅੰਮ੍ਰਿਤ ਸਰੋਵਰ ਚ ਇਸ਼ਨਾਨ ਕਰ, ਰਾਮਦਾਸ ਸਰੋਵਰ ਮਾਥੇ ਸਭ ਤੇ ਪਾਵਕ ਮਾਥੇ, ਆਹ ਅੱਗੇ ਹਰਿਮੰਦਰ ਸਾਹਿਬ ਹੈ, ਆਹ ਕੀਰਤਨ ਸੁਣ, ਆਹ ਇੱਥੇ ਜੁੜ ਇਸ ਦਾਤੇ ਨਾਲ ਲਿਵਲਾ। ਮਹਾਰਾਜ ਜੀ ਕਹਿਣ ਲੱਗੇ ਫਿਰ ਇਹ ਸੋਝੀ ਤਾਂ ਗੁਰੂ ਨੇ ਬਖਸ਼ਿਸ਼ ਕੀਤੀ ਨਾ, ਇਹ ਸੱਚੇ ਸਰੋਵਰ ਦੀ ਜਿਹੜੀ ਹੈ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤੈ ਮਲ ਜਾਏ।
ਗੁਰੂ ਦੇ ਉਪਦੇਸ਼ ਚ ਅਠਾਠ ਤੀਰਥ ਦਿਖਾਤੇ, ਅਠ ਤੀਰਥ ਗੁਰ ਕੀ ਚਰਣੀ ਪੂਜੇ ਸਦਾ ਵਸੇ। ਕਹਿੰਦੇ ਤੂੰ ਗੁਰੂ ਚਰਨਾਂ ਚ ਆ ਜਾ, ਅਠਾਠ ਇੱਥੇ ਆ ਜਾਣਗੇ। ਜਦੋਂ ਗੁਰੂ ਚਰਨਾਂ ਚ ਆਇਆ ਤਾਂ ਸਾਰੇ ਤੀਰਥ ਉਹਨੂੰ ਪਰਸਦੇ ਹਨ, ਅਠਾਠਾਂ ਦਾ ਇਸ਼ਨਾਨ ਹੋ ਜਾਂਦਾ ਹੈ ਗੁਰੂ ਦੇ ਚਰਨਾਂ ਚ, ਗੁਰੂ ਉਪਦੇਸ਼ ਵਿੱਚ। ਉਹਦੇ ਵਿੱਚ ਇਸ਼ਨਾਨ ਕਰਨ ਨਾਲ ਮੈਲ ਚਲੀ ਜਾਂਦੀ ਹੈ, ਜਿਹੜੀ ਹੰਗਤਾ ਦੀ, ਮਮਤਾ ਦੀ, ਵਿਕਾਰਾਂ ਦੀ, ਇਹ ਮੈਲ ਉਤਰਦੀ ਹੈ ਅੰਦਰੋਂ ਮੈਲ। ਜਿਵੇਂ ਤੁਸੀਂ ਬੈਠੇ ਜੇ ਨਾ ਇਸ ਸੰਗਤ ਚ, ਇਹ ਮੈਲ ਉਤਰ ਰਹੀ ਹੈ। ਕਈ ਵਾਰ ਇਨਸਾਨ ਆਉਂਦਾ ਵੀ ਗੱਲ ਬਣਦੀ ਨਹੀਂ ਹੈ, ਪਤਾ ਨਹੀਂ ਕਦੋਂ ਦੀ ਮੈਲ ਹੈ, ਪਰ ਇਹ ਲੱਗੇ ਰਹਾਂਗੇ ਤਾਂ ਮੈਲ ਲੈ ਜਾਏਗੀ, ਤੇ ਜੇ ਕੋਈ ਆਏ ਨਾ ਤਾਂ ਮੈਲ ਹੋਰ ਲੱਗੀ ਜਾਏਗੀ, ਕੱਪੜਾ ਮੈਲਾ ਹੋ ਜਾਂਦਾ ਹੈ। ਤੇ ਉਹਨੂੰ ਇੱਕ ਦੋ ਦਿਨ ਬਾਅਦ ਧੋਣਾ ਪੈਂਦਾ ਹੈ। ਤੇ ਜੇ ਇਨਸਾਨ ਆਖੇ ਵੀ ਰਹਿਣ ਦਿਓ ਇੱਕ ਹੋਰ ਮੈਂ ਹੋਰ ਮੈਂ, ਜੋ ਕਈ ਵਾਰ ਐਸਾ ਸਮਾਂ ਜੋ ਮੈਂ ਹੀ ਰਹਿ ਨਹੀਂ, ਕੱਪੜਾ ਨਜ਼ਰ ਹੀ ਨਹੀਂ ਆਉਂਦਾ, ਇਹ ਇਨਸਾਨ ਕੋਈ ਇਹੋ ਜਿਹਾ ਆਉਂਦਾ ਕਹਿੰਦੇ ਵੀ ਨਿਰੀ ਮੈਂ ਹੀ ਤੁਰੀ ਫਿਰਦੀ, ਇਹ ਚੋਂ ਹੀ ਇਹ ਉੱਗਣ ਹੀ ਨਜ਼ਰ ਆਉਂਦੇ, ਉਹ ਉਹਨੇ ਧੋਤਾ ਨਹੀਂ ਕੱਪੜੇ ਨੂੰ। ਮਹਾਰਾਜ ਜੀ ਕਹਿੰਦੇ ਉਸ ਸਰੋਵਰ ਚ ਆਓ ਸਤਸੰਗਤ ਚ, ਉਹਦੇ ਚੋਂ ਹਮੈਤ ਤਦੀ ਚਲੇ ਜਾਏਗੀ।
ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੈ ਨਾ ਲਾਏ।
ਕਿਉਂਕਿ ਗੁਰੂ ਦਾ ਉਪਦੇਸ਼ ਸੱਚਾ ਹੈ, ਇਹ ਮੈਲ ਰਹਿਤ ਹੈ, ਤੇ ਜਿਹੜਾ ਇਹਦੇ ਕੋਲ ਆਏਗਾ ਮੈਲ ਰਹਿਤ ਹੋ ਜਾਏਗਾ। ਸੋ ਨਿਰਮਲ ਨਿਰਮਲ ਹਰ ਗੁਣ ਗਾਵੇ, ਤੇ ਉਹ ਹੀ ਹੋਏਗਾ ਨਾ, ਤੇ ਉਹ ਮੈਲ ਰਹਿਤ ਹੋਏਗਾ, ਨਿਰਮਲ ਗੁਣ ਗਾਏਗਾ। ਨਾ ਤਾਂ ਇਹਨੂੰ ਮੈਲ ਲੱਗਦੀ ਹੈ, ਨਾ ਇਹ ਤੇ ਹੋਰ ਉਹਨਾਂ ਨੂੰ ਲਾਉਂਦਾ, ਸਿੱਖ ਨੂੰ ਮੈਲ ਲੱਗਦੀ ਨਹੀਂ, ਨਾ ਗੁਰੂ ਨੂੰ ਲੱਗਣ ਦਿੰਦਾ ਹੈ, ਕੋਈ ਲਾਵੇ ਵੀ ਨਾ, ਤੇ ਗੁਰੂ ਨਹੀਂ ਵੀ ਉਹਨੂੰ ਲੱਗਣ ਦਿੰਦਾ। ਕਹਿੰਦੇ ਮੇਰਾ ਗੁਰਸਿੱਖ ਹੈ, ਮੇਰਾ ਪਿਆਰਾ ਹੈ, ਉਹ ਕਹਿੰਦੇ ਇਹਨੂੰ ਨਾ ਮੈਲ ਲੱਗਦੀ, ਨਾ ਲਾਏ ਹੋਰਨਾਂ ਨੂੰ ਲਾਉਂਦਾ ਨਹੀਂ, ਉਹ ਆਪਣੀ ਮੈਲ ਲਾ ਕੇ ਹੋਰਨਾਂ ਨੂੰ ਨਿਰਮਲ ਕਰਦਾ ਹੈ।
ਸੱਚੀ ਸਿਫਤ ਸੱਚੀ ਸਲਾਹ, पूरे गुर ते पाए।
सिफत करनी भी सच्ची है, वो सलाघा करनी भी सच्ची सिफत होंगी है भी जी आप कल्या बह के कित करी जाइए यदा जी अर्थ एको ही होंगे वैसे तो कित कला गुरमुख बैठा भी सिफत करता है वो गुण गाई जाए तो जो संगत बह जाए सलाह होंगी आप बह के सलाह करिए वह भी सिफत है वो ये सच्ची है वह कच्छिया बह के कर ले कल्या बह के करे सच्ची है पर दात कितों मिलनी पूरे गुर के पाओ ये पूरे गुरु ग्रंथ साहब तो मिलनी है तुसी आओ पांच प्यारे को आओ उतो अमर की दात लो सिंह सजो वो सिफत करी जाओ फिर आपे बख्शिश हो जाएगी जो कोई बहुते महाराज ने कठिन तरीके नहीं सिखाए कोई बहुत हाथ योग नहीं सिखाया भी सारे शेर पानी च खलोते रहो जल धारे करो धूनिया तपा लो सिर शरीर न तपा लो भुखे रहो सवाह मल लो वो कहते बड़ा सुखैन तरीका है ताकि मैल चली जाएगी सारी गुरु तो निर्मल हो जाओगे संगत आके
तन मन सब किच हर तन मन सब किच हर तिसकेरा दुरमत कहन न जाए।
पुछया महाराज जी कहिंदे सिखा तेरा ऐ प्यारे तो आया पहला दस भी तू सिख बनना है जरा तन की कहिंदे जी ये भी तेरा ये मन ये भी तेरा कहते भी कितने अपना ना बना दें बाद च जो असि गुरु कहाने शीस क्यों झुकाने आप ही महाराज मन भी तेरा मत तेन देती मैं तन करके संघन ये भी तेरा तो जो पिछ की कहते जी हम इतने तक सी तेरा हूं मैं जो मर्जी करा बाजार च वो कहता जी आ ना मेरा काम थोड़ा इतने थोड़ी ठगी ठुगी का काम इतने मैं इतना ही करना है दसो दो रूप कहने हो गए इतने सारा कुछ सौंप गया बाहर निकलिया फिर मत अपनी वरत ली महाराज जी कहने असल तो सारा कुछ गुरु का है पर खोती मत करके कहा नहीं जाता है सिर्फ दुरमत कह ना जाए कहते खोती मत करके आख्या नहीं जाता महाराज ये तेरा है ते कबीर जे तू मेरा हो रहे सब जंग तेरा हो कहते वह बंत जा सारी दुनिया तेरी हो जाएगी तो कह लगे फिर यो इतने घाट रह जाती इंसान कह जाता है महाराज तेरा है जो कुछ है महाराज कहते कह मात्र ही कह रहे हैं कि असल च मेरा कहते जी है ही तेरा है ये दाते दा है हूं वेखो एक सिख है लेपनी कोई कंध लिप रहा मारे जी सिटे गुरु के चोले से पै गए महाराज कहते मारे जी झिड़को झिड़किया मैं मार तू मार हो मार तेन दिसदा नहीं गुरु लंघ रहे है मालक जा रहे है महाराज ने आवाज मार लो कहिंदा महाराज भी मेरे को तो जाने च गलती पर मेरा तेन मार मार के ऐ कर दिता हाल वो कहिंदे मैं तो एक नूं कहा सी सारियां क्यों किया कहिंदे असीं सारियां सुनिया सी कहिंदे भी इतना कोलो सिख बना सुंदर जवान इहनूं रिश्ता कोई उठो लड़की का रिश्ता भी कर दिओ फिर नीवें पा दे कहिंदे हुण भी तो सारे नूं आखिया इस करके खोती मत आ जाती है जो इंसान अपना कुछ जान लेंदा भी घर मेरा है ये शरीर मेरा आ मेरा वो मेरा महाराज जी ने खोती मत करके कहा ही नहीं जाता है।
हुकम होवे ता निर्मल होवे हौ मैं विच हो जाए।
हुकम होवे की है कहने जो हुक्म बुझ लो जान लो हुक्म होता भी ये तो हुक्म हो गया मालक का किसी तो हुक्म चल जाए तो उन्हें मनना पैंदा ना चले तो कोई अदालत कर दे तो फड़ के अंदर दे देंदे चोर दी उन्हें सजा हो जाती है नानक हुक्मे जे बुझे तो हम मैं कह ना कोई जपजी साहब का पाठ रंभ हुंदा है कहिंदे जे हुक्म नूं बुझ लए हुक्म नूं बुझना की हुक्म नूं मन लवे तो फिर कोई हामे की गल नहीं करता उत्थे हौं नहीं रह जाती है फिर वह शुद्ध हो जाता है उहदे विचों भी हौमे चले जाती है महाराज जी कहिंदे नानक में जे बुझा तो हौमे कहे ना कोई फिर उत्थे हौमे नहीं रहेगी तो जे अजे हां है मैं है हमता ममता है ਫੰਕਾਰੇ ਮਾਰਦਾ ਫਿਰਦਾ, ਸਮਝੋ ਵੀ ਅਜੇ ਇਹਦੇ ਅੰਦਰ ਕੋਈ ਗੱਲ ਬਣੀ ਨਹੀਂ ਹੈ, ਇਹ ਅਜੇ ਹੁਕਮ ਚ ਨਹੀਂ ਆਇਆ, ਇਹਦੇ ਹੁਕਮ ਨੂੰ ਜਾਣਿਆ ਨਹੀਂ ਹੈ।
ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ।
ਮਹਾਰਾਜ ਜੀ ਕਹਿੰਦੇ, ਗੁਰੂ ਅਮਰਦਾਸ ਜੀ ਕਹਿੰਦੇ, ਗੁਰੂ ਦੀ ਸਿੱਖਿਆ ਜਿਹੜੀ ਹੈ ਨਾ, ਜਿਹੜਾ ਸੁਭਾਵਕ ਚੱਖ ਲਏ, ਹੁਣ ਸਿੱਖਿਆ ਨੂੰ ਚੱਖਣਾ ਕੀ ਹੈ, ਧਾਰਨ ਕਰ ਲੈਣਾ। ਗੁਰੂ ਦੀ ਸਾਖੀ ਸਿੱਖਿਆ ਉਪਦੇਸ਼ ਹੈ, ਤੇ ਜਿਹੜਾ ਉਹਨੂੰ ਲਏ ਧਾਰਨ ਕਰ, ਗੱਲ ਤੇ ਇੱਕੋ ਹੀ ਹੁੰਦੀ, ਜਿਹੜਾ ਮੰਨ ਗਿਆ ਤੇ ਉਹਦੀ ਤਿਸ਼ਲਾਂ ਦੀ ਅਗਨ ਬੁੱਝ ਜਾਂਦੀ। ਤਿੱਖ ਬੂਝ ਗਈ ਗਈ ਮਿਲ ਸੰਤ ਜਨ, ਸਹਿਜ ਸਖਾਨੂ ਹਰੇ ਗੁਣ ਗਾਵਤੀ ਗਾਵਤੀ ਦਰਸ ਪਿਆਰ। ਕਹਿੰਦੇ ਉਦੋਂ ਬੁੱਝਦੀ ਹੈ, ਤੇ ਜੇ ਉਹ ਸਿੱਖਿਆ ਮੰਨੀ ਨਹੀਂ, ਫਿਰ ਅੱਗ ਬਲਦੀ ਹੈ, ਹੋਰ ਬਲੀ ਜਾਂਦੀ ਹੈ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ, ਸਹਿਜੇ ਰਹਿਆ ਸਮਾਈ।
ਜਿਹੜਾ ਗੁਰੂ ਦੇ ਉਪਦੇਸ਼ ਚ ਰੰਗਿਆ ਗਿਆ ਨਾ, ਉਹ ਸੁਭਾਵਿਕ ਵਸਤੂ ਉਹਦੇ ਚ ਲੀਨ ਰਹਿੰਦਾ, ਫਿਰ ਉਹ ਕਹਿੰਦਾ ਜੋ ਮਰਜ਼ੀ ਕਰ ਲਓ, ਉਹਦੇ ਮਨ ਚ ਲੀਨ ਹੋ ਜਾਂਦਾ ਹੈ ਔਰ ਉਹਦੇ ਵਿੱਚ ਹੀ ਸਮਾ ਜਾਂਦਾ ਹੈ, ਉਸ ਪ੍ਰਭੂ ਵਿੱਚ ਹੀ ਲੀਨ ਹੋਇਆ ਰਹਿੰਦਾ। ਸਹਿਜ ਰਹੇ ਸਮਾਏ, ਉਹ ਸੁਭਾਵਿਕ ਉਹਦੇ ਚ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ, ਉਹ ਕਹਿੰਦੇ ਉਹਦਾ ਰੂਪ ਹੋ ਜਾਂਦਾ ਹੈ। ਗੁਰੂ ਗੁਰੂ ਕਰਦਿਆਂ
ਹਰ ਕਾ ਨਾਮ ਸਤ ਕਰ ਜਾਣੈ, ਗੁਰ ਕੈ ਭਾਈ ਪਿਆਰੇ।
ਜਿਹੜੇ ਗੁਰੂ ਦੇ ਪ੍ਰੇਮ ਦੇ ਪਿਆਰੇ ਬਣ ਗਏ ਨਾ, ਉਹਦੇ ਪ੍ਰੇਮ ਚ ਆ ਗਏ ਨਾ, ਉਹ ਹਰੀ ਦਾ ਨਾਮ ਸਤ ਕਰਕੇ ਜਾਣ ਲੈਂਦੇ ਆ। ਕਹਿੰਦੇ ਸੱਚਾ ਉਹ ਹੀ ਹੈ, ਉਹ ਅਸਲ ਚ ਜਾਣ ਲੈਂਦੇ ਹਨ।
ਸੱਚੀ ਵਡਿਆਈ ਗੁਰ ਤੇ ਪਾਈ, ਸੱਚੇ ਨਾਏ ਪਿਆਰੇ।
ਸੱਚੇ ਨਾਮ ਦੇ ਪਿਆਰੇ ਬਣ ਗਏ, ਉਹਨਾਂ ਨੂੰ ਸੱਚੀ ਵਡਿਆਈ ਮਿਲ ਜਾਂਦੀ ਹੈ। ਵੀ ਇੱਕ ਝੂਠੀ ਵਡਿਆਈ ਹੁੰਦੀ ਚਾਰ ਕੁ ਦਿਨ ਦੀ, ਮਾਇਆ ਕੀ ਸੋਭਾ ਚਾਰ ਦਿਹਾੜੇ, ਇਹ ਚਾਰ ਕੁ ਦਿਨ ਦੀ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਵਡਿਆਈ ਮਿਲ ਗਈ ਨਾ ਸੱਚੀ, ਉਹ ਗੁਰੂ ਤੋਂ ਪ੍ਰਾਪਤ ਹੁੰਦੀ ਹੈ।
ਏਕੋ ਸੱਚਾ ਸਭ ਮਹਿ ਵਰਤੈ, ਵਿਰਲਾ ਕੋ ਵਿਚਾਰੇ।
ਇਹ ਤਾਂ ਵਾਹਿਗੁਰੂ ਸੱਚਾ ਸਾਰਿਆਂ ਚ ਵਰਤ ਰਿਹਾ ਹੈ। ਜਿੰਨੀ ਇਹ ਜਮਾਨ ਮੈਂ ਸਮਝ ਤੇ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਹਰ, ਨਾ ਨਾ ਘਾਟ ਬਾਹਰ ਹੋਤ ਹੈ, ਸਾਰੇ ਉਹਦੀ ਜੋਤ ਹੀ ਹੈ ਨਾ, ਉਹ ਵਰਤ ਰਿਹਾ ਹੈ। ਤੇ ਕੋਈ ਵਿਰਲਾ ਹੀ ਜਾਣਦਾ ਨਾ ਵੀ ਇਹਨਾਂ ਚ ਵਰਤ ਰਿਹਾ ਸਾਰਿਆਂ ਚ, ਪਾਇਕ ਨੇ ਇਹ ਨਹੀਂ ਜਾਣਿਆ ਨਾ, ਅਸੀਂ ਕਿਉਂ ਨਹੀਂ ਜਾਣੇ, ਸਾਨੂੰ ਤਾਂ ਔਗਣ ਨਜ਼ਰ ਆਉਂਦੇ ਹੈ, ਆਹ ਹੈ ਆਹ ਹੈ ਆਹ ਮੇਰਾ ਭਤੀਜਾ, ਆਹ ਮੇਰਾ ਫਲਾਣਾ, ਉਹ ਹੈ। ਉਹ ਕਹਿੰਦੇ ਉਹਨਾਂ ਨੂੰ ਸਾਰਿਆਂ ਦੇ ਗੁਰੂ ਨਜ਼ਰ ਆਇਆ। ਪੁੱਛਿਆ ਤੁਸੀਂ ਦੁਸ਼ਮਣਾਂ ਨੂੰ ਪਾਣੀ, ਕਹਿੰਦੇ ਮਹਾਰਾਜ ਮੈਂ ਕਿਸੇ ਦੁਸ਼ਮਣ ਨੂੰ ਪਿਆਇਆ ਨਹੀਂ, ਨਾ ਕੋਈ ਮੇਰਾ ਦੁਸ਼ਮਣ ਰਹੇ, ਨਾਮ ਕਿਸਕੇ ਬੈਰ ਆਏ। ਮਹਾਰਾਜ ਜੀ ਕਹਿੰਦੇ ਉਹ ਸਾਰਿਆਂ ਚ ਇੱਕੋ ਨੂੰ ਜਾਣ ਲੈਂਦੇ ਹਨ।
ਆਪੇ ਮੇਲ ਲਈ ਤਾਂ ਬਗਸ਼ੇ, ਸੱਚੀ ਭਗਤ ਸਵਾਰੇ।
ਔਰ ਜਿਨ੍ਹਾਂ ਦੇ ਉਹ ਨਾਲ ਲਾਇਆ ਨਾ, ਉਹਨਾਂ ਦੇ ਬਾਂਹ ਪਕਤ ਠਾਕਰ ਹੂੰ ਕਿੱਦੀ ਗੁਣ ਅਵਗੁਣ ਨਾ ਵਿਚਾਰੇ। ਉਹਨਾਂ ਨੂੰ ਗੱਲ ਨਾ ਲਾ ਲਿਆ, ਇੱਥੇ ਇਹ ਕਿਹਾ ਵੀ ਸੱਜਣ ਹੈ, ਕਹਿੰਦੇ ਠੱਗ ਨਹੀਂ, ਇਹ ਤਾਂ ਗੱਲ ਨਾ ਲਾ ਕੇ ਮੈਂ ਸੱਜਣ ਬਣਾ ਦਿਆਂਗਾ। ਕੌਡਾ ਇੱਕ ਭੀਲਾਂ ਦਾ ਸਰਦਾਰ ਹੈ, ਇਹ ਨਹੀਂ ਵੇਖਿਆ ਕੌਡਾ ਇਹਨੂੰ ਕਿਉਂ ਬਖਸ਼ਣੇ, ਗੱਲ ਨਾ ਲਾ ਲਿਆ, ਬਖਸ਼ਿਸ਼ ਕਰ ਦਿੱਤੀ, ਉਹਨਾਂ ਨੂੰ ਮਿਲ ਲਿਆ, ਉਹਨਾਂ ਦੇ ਔਗਣ ਵੀ ਬਖਸ਼ ਲਏ, ਉਹਨਾਂ ਨੂੰ ਆਪਣੀ ਸੱਚੀ ਭਗਤੀ ਦੇ ਕੇ ਸਵਾਰ ਦਿੱਤਾ ਹੈ, ਜੀਵਨ ਉੱਚਾ ਕਰ ਦਿੱਤਾ ਹੈ।
ਸਭ ਸੱਚ 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 ਵਰਤ, ਗੁਰਮੁਖ ਕੋਈ ਜਾਣੈ।
ਸਾਰੇ ਬੰਨੇ ਇੱਕੋ ਹੀ ਸੱਚਾ, ਹੁਣ ਵੀ ਉਹ ਵਰਤਦਾ, ਪਹਿਲਾਂ ਵੀ ਸੀ, ਆਦਿ ਸੱਚ ਜਵਾਬ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਉਹ ਵਰਤ ਰਿਹਾ ਹੈ। ਤੇ ਉਹਦੇ ਵਰਤਾਰੇ ਚ ਆਉਣਾ ਚਾਹੀਦਾ, ਉਹਦਾ ਹੁਕਮ ਉਹਦਾ ਵਰਤਣਾ ਹੈ। ਤੇ ਪਰ ਕੋਈ ਜਾਣਦਾ ਹੈ ਨਾ, ਗੁਰਮੁਖ ਕੋਈ ਜਾਣੇ, ਕੋਈ ਕੋਈ ਜਾਣਦਾ ਇਹ ਗੱਲ ਜਿਹੜਾ ਹੈ। ਉਹ ਕਹਿੰਦੇ ਨੇ ਮੈਂ ਹਰਨਾਸ਼, ਕਹਿੰਦਾ ਮੈਂ ਵਰਤਦਾ, ਮੈਂ ਵੀ ਜਲੇ ਹਰਨਾਥ ਹਰੇ ਹਰਨਾਸ਼, ਉਹਦਾ ਅੰਤ ਹੋ ਗਿਆ। ਮਹਾਰਾਜ ਜੀ ਕਹਿਣ ਲੱਗੇ ਕੋਈ ਗੁਰਮੁਖ ਕੋਈ ਕੋਈ ਜਾਣਦਾ, ਵੀ ਕੋਈ ਵਾਹਿਗੁਰੂ ਤਿੰਨਾਂ ਸਮਿਆਂ ਚ ਵਰਤਦਾ ਹੈ।
ਜੰਮਣ ਮਰਨਾ ਹੁਕਮ ਵਰਤੈ, ਗੁਰਮੁਖ ਆਪ ਪਛਾਣੈ।
ਜਿਹੜਾ ਮੌਤ ਤੇ ਜੰਮਣਾ ਮਰਨਾ ਉਹਦੇ ਹੁਕਮ ਚ ਹੈ। ਮਾਰਵ ਆਖੇ ਕੋ ਆਪ, ਨਾਨਕ ਕੁਛ ਨਾ। ਮਨੁੱਖ ਜਨਮ ਲੈਂਦਾ ਹੈ, ਮੌਤ ਹੋ ਜਾਂਦੀ, ਉਹ ਹੁਕਮ ਚ ਹੁੰਦੀ ਹੈ, ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਔਰ ਗੁਰਮੁਖ ਆਪ ਪਛਾਣੈ, ਆਪਣਾ ਆਪਾਂ ਗੁਰੂ ਰਾਹੀਂ ਗੁਰਮੁਖ ਪਛਾਣ ਲੈਂਦੇ, ਮੁਖੀ ਗੁਰੂ ਦੇ ਸਨਮੁਖ ਹੋ ਕੇ ਨਾ ਆਪਣੀ ਉੱਪੇ ਦੀ ਪੜਚੋਲ ਕਰ ਲੈਂਦੇ ਹਨ।
ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ।
ਮਹਾਰਾਜ ਜੀ ਕਹਿਣ ਲੱਗੇ ਦਾਤਾ ਜੀ, ਕਹਿੰਦੇ ਨਾਮ ਨੂੰ ਜਿੰਨਾ ਧਿਆਇਆ ਨਾ, ਜਿੰਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ। ਕਹਿੰਦੇ ਉਹ ਗੁਰੂ ਨੂੰ ਚੰਗੇ ਲੱਗਣ ਲੱਗ ਪਏ, ਨਾਮ ਧਿਆਉਣ ਵਾਲੇ, ਸਤਿਗੁਰ ਪਾਏ, ਉਹ ਗੁਰੂ ਨੂੰ ਪਾ ਗਏ। ਪੁੱਛਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਜਾ ਕੇ ਹੱਥਾਂ 'ਤੇ ਕੋਈ ਗਿਣਤੀ ਕਰ ਰਹੇ ਸੀ ਉਂਗਲਾਂ 'ਤੇ, ਪਿਆਰੇ ਦਿਆਲ ਸਿੰਘ ਜੀ ਚਲੇ ਗਏ। ਕਹਿੰਦੇ ਦਾਤਾ ਜੀ ਅੱਜ ਵੇਖਿਆ ਵੀ ਤੁਸੀਂ ਵੀ ਸੋਚਾਂ 'ਚ ਪਏ ਰਹਿੰਦੇ ਜੇ, ਸੰਸਾਰ ਤਾਂ ਹੈ। ਕਹਿੰਦੇ ਇਹ ਕੀ ਕਰ ਰਹੇ ਜੇ? ਕਹਿੰਦੇ ਦਿਆਲ ਸਿੰਘ, ਮੈਂ ਸੋਚ ਨਹੀਂ ਕਰਦਾ, ਮੈਂ ਤਾਂ ਉਹਨਾਂ ਨੂੰ ਯਾਦ ਕਰਦਾ ਜਿਹੜੇ ਐਸ ਰੱਬ ਨਾਲ ਜੁੜੇ ਹੋਏ ਆ, ਮੈਂ ਵੀ ਤਾਂ ਯਾਦ ਕਰਦਾ ਨਾ, ਮੈਂ ਆਪਣੇ ਪਿਆਰਿਆਂ ਨੂੰ ਗਿਣਤੀ ਕਰਦਾ ਰਹਿੰਦਾ। ਉਹਦਾ ਕੋ ਬਣੇ ਚਰਨ ਸਨ ਗੁਰੂ ਏਕ ਪਿੰਡ ਚਾਏ ਚੱਲ, ਸਤਿਗੁਰ ਕੋਟ ਪਿੰਡ ਆ ਕੇ ਹੋਏ ਦੇ। ਤੇ ਇਹੋ ਹੀ ਹੈ ਨਾ, ਏਕ ਵਾਰ ਸਤਿਗੁਰ ਮੰਤਰ ਸਿਮਨ ਮਾਤਰ, ਤਾਂ ਹੀ ਗੁਰੂ ਬਾਰੰਬਾਰ, ਤਾਂ ਹੀ ਗੁਰ ਸਿਮਨ ਬਾਰੰਬਾਰ ਗੁਰਹੇਤ ਹੈ। ਇੱਕ ਵਾਰ ਵਾਹਿਗੁਰੂ ਆਖਿਆ, ਹਜ਼ਾਰਾਂ ਵਾਰ ਗੁਰੂ ਨੇ ਯਾਦ ਕੀਤਾ। ਐਸਾ ਨਹੀਂ ਵੀ ਆਪਾਂ ਯਾਦ ਕਰੀਏ ਗੁਰੂ ਯਾਦ ਨਹੀਂ ਕਰਦਾ। ਉਹ ਕਹਿੰਦੇ ਉਹ ਇੱਕ ਵਾਰ ਕਹਿਣ ਹਜ਼ਾਰਾਂ ਵਾਰ ਕਰਦਾ, ਫਿਰ ਜੋ ਇੱਛਾ ਵੀ ਲੈ ਲਓ ਉਹਦੇ ਕੋਲ, ਸਭੇ ਇੱਛਾ ਪੂਰੀਆਂ, ਜਾਂ ਪਾਇਆ ਬਣਾ ਪਾਇਆ, ਉਹਨੂੰ ਮਿਲ ਲਓ ਤੇ ਜੋ ਮਰਜ਼ੀ ਮੰਗੀ ਜਾਓ, ਫਿਰ ਬਣਾ ਤਾਂ ਲਓ ਆਪਣਾ। ਕਹਿੰਦੀ ਤੂੰ ਆਪਣਾ ਹੋ ਗਿਆ, ਔਰ ਜੋ ਮੰਗੋਗੇ ਦੇ ਦਿੰਦਾ ਹੈ।
ਨਾਨਕ ਤਿਸ ਦਾ ਸਭ ਕਿਛ ਹੋਵੇ, ਜੇ ਵਿੱਚ ਆਪ ਗਵਾਏ।
ਉਹ ਸਾਰਾ ਹੀ ਸੰਸਾਰ, ਸਾਰਾ ਕੁਝ ਪਦਾਰਥ ਉਹਦਾ ਹੀ ਹੋ ਜਾਂਦਾ। ਕਹਿੰਦੇ ਜਿਹੜਾ ਉਹਦਾ ਹੋ ਜਾਏ, ਉਹਦਾ ਹੀ ਹੋ ਜਾਂਦਾ ਸਾਰਾ ਕੁਝ, ਉਹਦਾ ਸਾਰਾ ਕੁਝ ਸਫਲਾ ਹੋ ਜਾਂਦਾ ਹੈ। ਜਿਹਦਾ ਹੋਇਆ, ਜਿਹਨਾਂ ਵਿੱਚੋਂ ਆਪਾਂ ਗਵਾ ਲਿਆ, ਉਹਦਾ ਸਾਰਾ ਕੁਝ ਹੋ ਗਿਆ। ਉਹਨਾਂ ਆਪਾਂ ਗਵਾ ਕੇ ਗੁਰੂ ਨਾਲ ਜੁੜ ਗਏ, ਸਾਰੇ ਪਦਾਰਥ ਉਹਨਾਂ ਦਾ, ਸਾਰਾ ਜੀਵਨ ਉਹਨਾਂ ਦਾ ਸਫਲਾ, ਉਹਨਾਂ ਦੇ ਸਾਰੇ ਕਾਰਜ ਰਾਸ ਉਹਨਾਂ 'ਤੇ ਗੁਰੂ ਦੀ ਦਇਆ ਹੋ ਜਾਂਦੀ ਹੈ। ਪਰ ਕਹਿਣ ਲੱਗੇ ਪਹਿਲਾਂ ਆਪਾਂ ਛੱਡਣਾ ਪੈਂਦਾ, ਫਿਰ ਹੀ ਇਹ ਗੱਲ ਬਣੇਗੀ ਨਾ। ਪਕੜ ਛੱਡਣੀ ਪੈਂਦੀ ਹੈ, ਗੁਰੂ ਨਾਲ ਜੁੜਨਾ ਪੈਂਦਾ ਹੈ। ਔਰ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ, ਸਾਰੇ ਪੁਰ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਐਸੇ ਦਾਤਾ ਜੀ, ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਿਛੇ ਹੋਈਆਂ ਬਿਆਨੀ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ।
ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ। ਨਾਨਕ
ਤਿਸ ਦਾ ਸਭ ਕਿਛ ਹੋਵੇ, ਜੇ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।